रूट्स और स्केड्यूल्स में कुछ चेंजेस ला रहा है ताकि आपकी बेहतर खिदमत की जा सके। इन चेंजेस को आप महसूस करेंगे ट्यूसडे सितंबर 6 से, ताकि स्कूल शुरू होने से पहले आपको तमाम मालूमात दी जा सके। ज्यादा जानकारी के लिए विजिट कीजिए brampton transit.com या लाइव एजेंट से बात करने के लिए कॉल करें 9058742999 या हमें फॉलो करें ट्विटर, फेसबुक और इंस्टाग्राम पे @BramptonTransit फॉर अपडेट्स।
लाइन ऑफ क्रेडिट भी ले देंगे। 11 साल के तजुर्बेकार मॉर्गेज अलायंस ब्रोकर कैनी तालीवाल। लाइसेंस नंबर 10530। कॉल 9058122800, 9058122800 और विजिट mortgagebuddies.ca।
कैनी तालीवाल
वो छाए पहने कैनी तालीवाल।
लाइफ विजिटर डिसेबिलिटी मॉर्गेज इंश्योरेंस लैंड ले राजपाल ब्राड़ का नाम हमेशा याद रखो। इंश्योरेंस के खेत्र विच लंबा तजर्बा रखते हैं राजपाल ब्राड़। RRSP या RESP करवानी है। इनकम टैक्स प्लानिंग ले भी राजपाल ब्राड़ तुहाडी मदद कर सकते हैं।
हेलो, दिस इज राजपाल ब्राड़, चार्टर लाइफ अंडरराइटर एंड सर्टिफाइड हेल्थ इंश्योरेंस स्पेशलिस्ट। आई बीन सर्विंग कैनेडियन फ्रॉम द लास्ट 20 ईयर्स फॉर ऑल देयर इंडिविजुअल इन्वेस्टमेंट्स एंड इंश्योरेंस नीड्स, फाइनेंशियल प्लानिंग एंड देयर एस्टेट प्लानिंग। Please feel free to give me a call and I'll be more than happy to assist you. Thank you.
416-917-1456 416-917-1456 Rajpal Brad.
समोसा एंड स्वीट फैक्टरी दी तक गाली कुजोरे तुम्मा पया जे चारे पासे तुसी भी आओ 1850 Albion Road in Rexdale 416-213-1165।
पिछले 18 सालों तो मॉर्गेज दिया सेवावां देंदे आ रहे अकाल मॉर्गेजेस इंक नाल कम कर दे दविंदर पवार।
फर्स्ट सेकंड थर्ड मॉर्गेज, होम इक्विटी, बिजनेस लोन, डेट कंसोलिडेशन, रीफाइनेंस, रेंट टू ओन ले, कॉल करो देविंदर पवार नू 6479888731 647-988-7831।
जे नहीं होना खज्जल खुआर ता कॉल करो
देविंदर पवार।
जेकर एक बार इना तुहाडी फाइल वेख के हां कह देती ता अपने वादे ते हमेशा खरे उतर दे हां। लाइसेंस नंबर 10845 इंडिपेंडेंटली ओन एंड ऑपरेटेड।
HK टायर सेंटर, तुसी इत्थों किसी भी किस्म दीआं गड्डीआं ते ट्रकां दे टायर खरीद सकदे हो। नवें अते पुराने ट्रक अते कारां दे टायर, वख-वख कंपनीआं दे टायर जिवें कि कॉन्टीनेंटल, ब्रिजस्टोन, हैंकॉक, मिशलिन, डनलॉप, योकोहामा अते चाइनीज कंपनीआं दे टायर, ओह वी बहुत ही वधिया अते वाजिब कीमतां ते। मिसिस सागर लोकेशन ते कॉल करो 647-295-4600 जां फिर लंडन 647-401-8230 जां फिर अज इन्हां दे लोकेशन ते पहुंचो 6191 अटलांटिक ड्राइव मिसिस।
ਪਹਿਲੀ ਸਤੰਬਰ ਤੋਂ 11 ਸਤੰਬਰ ਤੱਕ ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ ਲੇਬਰ ਡੇ ਸੇਲ ਲੱਗ ਚੁੱਕੀ ਹੈ। ਤਾਜ਼ਾ ਆਟਾ 11.99 ਈਚ, ਏਸ਼ੀਅਨ ਬਾਸਮਤੀ ਰਾਈਸ 8 ਪਾਉਂਡ 9.99, 4 ਪਾਉਂਡ ਆਲਮੰਡਸ 4.99 ਵਿੱਚ, 4 ਪਾਉਂਡ ਬਲੈਕ ਚਨਾ 4.99 ਵਿੱਚ ਐਂਡ ਮੈਨੀ ਮੋਰ ਇਨ ਸਟੋਰ ਲੇਬਰ ਡੇ ਡੀਲਸ। ਹੁਣ ਤੁਸੀਂ ਆਪਣੀ ਸਹੂਲਤ ਲਈ afcgrocery.com ਤੇ ਵੀ ਆਪਣੀ ਗਰੋਸਰੀ ਆਰਡਰ ਕਰ ਸਕਦੇ ਹੋ। ਕਰਬਸਾਈਡ ਪਿਕਅਪ ਜਾਂ ਡਿਲੀਵਰੀ ਕਰਵਾਓ, ਸਮ ਕੰਡੀਸ਼ਨ ਅਪਲਾਈ। ਏਸ਼ੀਅਨ ਫੂਡ ਸੈਂਟਰ 416-740-3262।
पापा पापा मैं ते मम्मी ने पास्ता ते सैलेड खाना, डैड मैं पिज़्ज़ा खाना।
जे इनिया फरमाइशा नु होवे पगाना ता फेर सिद्धा शिकागो पिज़्ज़ा ट्विस्ट ही आना।
शिकागो पिज़्ज़ा ट्विस्ट जावांगे, पिज़्ज़ा विंग सैलेड पास्ता सब कुछ खा के आवांगे। टेक आउट अते डिलीवरी ली कॉल करो 905-458-1770 905-458-1777। ताजे स्वाद ले खाने ली याद रखो शिकागोज पिज़्ज़ा ट्विस्ट।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਅਤੇ ਤਾਂਹੀਓ ਤਾਂ ਤੁਸੀਂ ਸਾਡਾ ਰੇਡੀਓ ਸੁਣ ਰਹੇ ਹੋ। ਦੋਸਤੋ ਕੰਮਾਂ ਕਾਰਾਂ 'ਤੇ ਡਟੇ ਹੋਏ ਹੋਵੋਗੇ, ਕੋਈ ਨਹੀਂ ਅੱਗੇ 3-4 ਛੁੱਟੀਆਂ ਆ ਰਹੀਆਂ ਲੌਂਗ ਵੀਕਐਂਡ ਦੀਆਂ, ਅਤੇ ਛੁੱਟੀਆਂ ਦੇ ਵਿੱਚ ਕਰ ਲਿਓ ਮੌਜਾਂ, ਅਤੇ ਹੁਣ ਕਰ ਲਓ 2 ਦਿਨ ਬਸ ਅੱਜ ਦਾ ਅਤੇ ਕੱਲ੍ਹ ਦਾ ਦਿਨ ਕੰਮ ਦੱਬ ਕੇ। ਅੱਜ ਦੇ ਪ੍ਰੋਗਰਾਮ 'ਚ ਹਮੇਸ਼ਾ ਦੀ ਤਰ੍ਹਾਂ ਆਪਾਂ ਕੁਝ ਗੱਲਾਂ ਬਾਤਾਂ ਕਰਦੇ ਹਾਂ ਜੀ। ਪਹਿਲਾਂ ਤਾਂ ਫਿਰ ਆਪਾਂ ਸ਼ਿਵਿੰਦਰ ਨੂੰ ਬਾਅਦ ਦੇ ਵਿੱਚ ਲਾਈਨ ਦੇ ਉੱਤੇ ਲਵਾਂਗੇ। ਅੱਜ ਮੈਂ ਤੁਹਾਡੇ ਨਾਲ ਇੱਕ ਖਾਸ ਗੱਲ ਇਹ ਕਰਨੀ ਆ ਜਿਹੜੀ ਆਪਣੇ ਆਮ ਲੋਕਾਂ ਦੇ ਦਿਮਾਗ 'ਚ ਹੁੰਦੀ ਆ, ਗੱਲ ਖਾਸ ਆ ਪਰ ਸਾਡੇ ਆਮ ਲੋਕਾਂ ਦੇ ਦਿਮਾਗ ਦੇ ਵਿੱਚ ਹੁੰਦੀ ਆ। ਉਹ ਹੈਗੀ ਆ ਵੀ ਜਦੋਂ ਕੋਈ ਵੀ ਗੱਲ ਚੱਲਦੀ ਆ ਆਪਣੇ ਸਮਾਜ ਦੇ ਵਿੱਚ, ਅਸੀਂ ਹਰ ਇੱਕ ਗੱਲ ਦੇ ਵਿੱਚ ਜਿਹੜੀ ਦੇਸੀ ਸ਼ਬਦਾਵਲੀ ਆ ਅਤੇ ਦੇਸੀ ਚੀਜ਼ਾਂ ਉਹਨਾਂ ਨੂੰ ਬੜੀ ਪਹਿਲ ਦਿੰਦੇ ਹਾਂ। ਬਈ ਦੇਖੋ ਜੀ, ਦਾਲ ਸਬਜ਼ੀ ਬਣਾਉਣੀ ਆ ਤਾਂ ਦੇਸੀ ਮਸਾਲਾ ਚਾਹੀਦਾ, ਸਾਡਾ ਗਰਮ ਮਸਾਲਾ ਇੰਡੀਆ ਅਤੇ ਪਾਕਿਸਤਾਨ 'ਚੋਂ ਆਇਆ ਹੋਣਾ ਚਾਹੀਦਾ, ਜਿਹੜਾ ਪਹਿਰਾਵਾ ਵੀ ਸਾਡਾ ਦੇਸੀ ਚਾਹੀਦਾ, ਬੋਲਚਾਲ ਵੀ ਸਾਡੀ ਦੇਸੀ ਚਾਹੀਦੀ ਆ, ਅਤੇ ਦੇਸੀ ਜਿਹੜੇ ਸਾਡੇ ਨੁਸਖੇ ਨੇ ਨਾ ਉਹ ਵੀ ਬੜੇ ਕਾਮਯਾਬ ਹੁੰਦੇ ਨੇ। ਅਸੀਂ ਇਹ ਕਹਿੰਦੇ ਹਾਂ, ਅਸੀਂ ਕਹਿੰਦੇ ਹਾਂ ਜੀ ਸਾਡੇ ਪੁਰਾਣੇ ਗ੍ਰੰਥਾਂ ਦੇ ਵਿੱਚ ਨਾ ਸਾਡੇ ਵੀ ਦੁਨੀਆ ਦਾ ਸਾਰਾ ਸੱਚ ਆ ਜਿਹੜਾ ਲਿਖਿਆ ਪਿਆ, ਸਾਰਾ ਵਿਗਿਆਨ ਆ ਉਹ ਗ੍ਰੰਥਾਂ ਦੇ ਵਿੱਚ ਲਿਖਿਆ, ਖਾਣ ਪੀਣ ਦੇ ਢੰਗ ਤਰੀਕੇ, ਆਯੁਰਵੈਦ ਦੇ ਤਰੀਕੇ, ਯੋਗਾ ਦੀਆਂ ਗੱਲਾਂ, ਸਰੀਰ ਨੂੰ ਤੰਦਰੁਸਤ ਕਿਵੇਂ ਰੱਖਣਾ, ਮਨ ਨੂੰ ਤੰਦਰੁਸਤ ਕਿਵੇਂ ਰੱਖਣਾ, ਰਹਿਣਾ ਸਹਿਣਾ ਕਿਵੇਂ ਆ, ਖਾਣਾ ਪੀਣਾ ਕੀ ਆ, ਸਾਡਾ ਆਪਣਾ ਨਾ ਦੇਸੀ ਢੰਗ ਤਰੀਕਾ ਸਭ ਤੋਂ ਵਧੀਆ। ਆਯੁਰਵੇਦ ਦੀ ਗੱਲ ਖਾਸ ਕਰਕੇ, ਯੋਗਾ ਦੀ ਗੱਲ ਬਹੁਤ ਚੰਗੀ ਆ, ਮੈਂ ਕੋਈ ਨੁਕਤਾਚੀਨੀ ਨਹੀਂ ਕਰ ਰਿਹਾ, ਜਦੋਂ ਨੁਕਤਾਚੀਨੀ ਦਾ ਵੇਲਾ ਆਇਆ ਨੁਕਤਾਚੀਨੀ ਕਰਾਂਗੇ। ਉਹਦੇ 'ਚ ਸਾਡਾ ਜਿਹੜਾ ਦੇਸੀ ਖਾਣਾ ਨਾ ਅਸੀਂ ਬਹੁਤ ਪਹਿਲ ਦਿੰਦੇ ਹਾਂ ਉਹਨੂੰ। ਅਸੀਂ ਕਈ ਵਾਰ ਬੱਚਿਆਂ ਨੂੰ ਵੀ ਦੱਸਦੇ ਹਾਂ ਵੀ ਸਾਡੇ ਜਿਹੜੇ ਮਸਾਲੇ ਨੇ ਨਾ ਗਰਮ ਮਸਾਲੇ ਦੇਸੀ ਉਹ ਬੜੇ ਵਧੀਆ ਨੇ, ਅਤੇ ਅਸੀਂ ਬਾਹਰ ਜਾ ਕੇ ਐਂ ਸ਼ੋਅ ਕਰਦੇ ਵੀ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਲੋਕਾਂ ਨੂੰ ਖਾਣਾ ਪੀਣਾ ਬਣਾਉਣਾ ਹੀ ਨਹੀਂ ਆਉਂਦਾ ਗਾ, ਜਿਵੇਂ ਸਾਡਾ ਤੜਕਾ ਨਾ ਜਿਹੜਾ ਦੇਸੀ ਲਾਇਆ ਹੋਇਆ, ਆਏ ਹਾਏ ਹਾਏ ਕਿਆ ਬਾਤ ਹੈ, ਬਸ ਅਸੀਂ ਆਪਣੇ ਲਾਏ ਤੜਕੇ ਦੇ ਗੁਣ ਆਪੇ ਹੀ ਗਾਉਂਦੇ ਹਾਂ। ਅਸੀਂ ਭੁੱਲ ਜਾਂਦੇ ਹਾਂ ਵੀ ਅਸੀਂ ਦੇਸੀ ਤੜਕੇ ਲਾ ਕੇ ਅਤੇ ਸ਼ਹਿਰਾਂ 'ਚ ਜਿੱਥੇ ਜਿੱਥੇ ਗਏ ਬਾਕੀ ਜਿਹੜੀ ਵਸੋਂ ਸੀ ਉਹਨਾਂ ਨੂੰ ਭਜਾਤਾ, ਉਹ ਗੱਲ ਇਹ ਕੱਢ ਆ ਕਿਉਂਕਿ ਘਰ ਬੰਦ ਹੁੰਦੇ ਨੇ ਬਾਹਰ, ਜਦੋਂ ਫਿਰ ਸਾਡਾ ਬਲੋਅਰ ਜਿਹਾ ਚੱਲਦਾ ਕਿਚਨ ਤੋਂ ਆਲੇ ਦੁਆਲੇ ਸਾਰੀ ਜਿਹੜੀ ਸਮੈਲ ਜਾਂਦੀ ਉਹਦੇ ਨਾਲ ਕੁਝ ਲੋਕ ਨਹੀਂ ਕਾਫੀ ਲੋਕ ਭੱਜ ਜਾਂਦੇ ਨੇ। ਉਹ ਜਿਹੜਾ ਦੇਸੀ ਤੜਕੇ ਦੀ ਫਿਰ ਮਹਿਕ ਆ ਸਾਡੇ ਕੱਪੜਿਆਂ 'ਚੋਂ ਵੀ ਆਉਂਦੀ ਹੈ ਕਿਉਂਕਿ ਸਾਡਾ ਤਾਂ ਨੱਕ ਹੁਣ ਯੂਜ਼ ਟੂ ਹੋਇਆ ਹੁੰਦਾ, ਸਾਡੇ ਨੱਕ ਨੂੰ ਪਤਾ ਹੀ ਨਹੀਂ ਲੱਗਦਾ ਗਾ, ਇਸ ਕਰਕੇ ਮਤਲਬ ਕਾਫੀ ਕੁਛ ਹੋ ਜਾਂਦਾ। ਖਾਸ ਕਰਕੇ ਨਾ ਜਿਹੜੇ ਸਾਡੇ ਦੇਸੀ ਨੁਸਖੇ ਨੇ ਅਸੀਂ ਉਹਨਾਂ ਨੂੰ ਮਤਲਬ ਇੰਨੀ ਕੁ ਅਹਿਮੀਅਤ ਦਿੰਦੇ ਹਾਂ ਵੀ ਕਿਸੇ ਦਾ ਗੋਡਾ ਮੋਢਾ ਦੁਖਦਾ ਹੋਵੇ, ਕਿਸੇ ਦਾ ਲੱਕ ਦੁਖਦਾ ਹੋਵੇ, ਕਿਸੇ ਨੂੰ ਸ਼ੂਗਰ ਹੋਵੇ, ਕਿਸੇ ਨੂੰ ਬਲੱਡ ਪ੍ਰੈਸ਼ਰ ਹੋਵੇ, ਕਿਸੇ ਨੂੰ ਮਾਨਸਿਕ ਬਿਮਾਰੀ, ਕਿਸੇ ਨੂੰ ਸਰੀਰਕ ਬਿਮਾਰੀ ਆ, ਕੋਈ ਵੀ ਬਿਮਾਰੀ ਆ, ਆਪਾਂ ਕਹਿੰਦੇ ਜੀ ਦੇਸੀ ਨੁਸਖੇ ਬੜੇ ਵਧੀਆ। ਜੇ ਕਿਸੇ ਦੀ ਬੈਕ ਦੁਖਦੀ ਹੈ ਤਾਂ ਕਹਾਂਗੇ ਉੱਥੇ ਜੀ ਦੇਸੀ ਨੂੰ ਦਵਾਈ ਜੀ ਦਿੰਦਾ ਬੰਦਾ ਸਾਡੇ, ਉਹਦੇ ਕੋਲ ਚਲੇ ਜਾਓ। ਮੈਂ ਤੁਹਾਨੂੰ ਅੱਜ ਦੇਸੀ ਨੁਸਖਿਆਂ ਦੀਆਂ ਸਟੋਰੀਆਂ ਸੁਣਾਉਣੀਆਂ ਨੇ, ਅੱਜ 2-3 ਜਿਹੜੀਆਂ ਸੱਚੀਆਂ ਨੇ, ਜਿਹੜੀਆਂ ਅਖਬਾਰਾਂ 'ਚ ਆਈਆਂ ਹੋਈਆਂ, ਤੁਹਾਥੋਂ ਵੀ ਸੁਣਨੀਆਂ ਨੇ ਜੇ ਤੁਹਾਨੂੰ ਕੋਈ ਯਾਦ ਖਾਸ ਕੋਈ ਗੱਲ ਯਾਦ ਆ ਨਾ ਉਸ ਸੰਬੰਧੀ। ਇਹ ਗੱਲ ਮੇਰੇ ਤਾਂ ਦਿਮਾਗ 'ਚ ਆਈ ਆ ਵੀ ਆਹ ਪਰਸੋਂ ਚੌਥੇ ਦੀ ਗੱਲ ਆ, ਇੱਕ ਰੈਸਟੋਰੈਂਟ ਸੀਗਾ ਮਾਰਖਮ ਦੇ ਵਿੱਚ, ਉਹ ਦੇਸੀ ਮਸਾਲਾ ਵਰਤਦੇ ਸੀ, ਮੈਂ ਹੁਣ ਨਾਂ ਤਾਂ ਭੁੱਲ ਗਿਆ, ਪਤਾ ਨਹੀਂ ਗਲੰਗਾ ਕੈਂਫੇਰੀਆ ਗਲੰਗਾ ਕੁਛ ਇਹੋ ਜਿਹਾ ਨਾਂ ਸੀ ਉਹ ਜੀ। ਉਹ ਦੇਸੀ ਨੁਸਖੇ ਆ ਜਿਹੜੇ ਦੇਸੀ ਮਸਾਲੇ ਜ਼ਿਆਦਾ ਵਰਤਦੇ, ਜ਼ਿਆਦਾ ਕੀ ਭੋਰਾ ਵੱਧ ਪੈ ਗਿਆ ਹੁਣ। ਅਤੇ ਦੇਸੀ ਦਵਾਈਆਂ ਮੈਂ ਤਾਂ ਕਹਿੰਦਾ ਵੀ ਇੱਥੇ ਆਹ ਜਿਹੜਾ ਉਹ ਫੂਕਾਂ ਜਿਹਾ ਮਾਰਨ ਵਾਲਾ ਬਾਬਾ ਆਉਂਦਾ ਹੁੰਦਾ ਰਾਮਦੇਵ, ਉਹ ਸਾਰੀ ਉਮਰ ਪ੍ਰਚਾਰ ਕਰਦਾ ਰਿਹਾ ਵੀ ਦੇਸੀ ਨੁਸਖੇ ਹੈ ਨਾ ਜੋ ਆਯੁਰਵੇਦ ਕੇ ਉਹ ਬਹੁਤ ਅੱਛੇ ਹੈ, ਅਤੇ ਉਹ ਦੇਸੀ ਦਵਾਈਆਂ ਇੱਥੇ ਵੀ ਵਿਕਦੀਆਂ ਨੇ। ਅਤੇ ਇੱਥੇ ਫਿਰ ਕਈ ਵਾਰੀ ਹੈਲਥ ਕੈਨੇਡਾ ਜਾਂ ਹੋਰ ਜਿਹੜੀਆਂ ਅਦਾਰੇ ਨੇ ਉਹ ਚੈੱਕ ਕਰ ਲੈਂਦੇ ਨੇ, ਕਈਆਂ ਦੇ ਤਾਂ ਉਹਨਾਂ ਨੇ ਬੈਨ ਕਰਤਾ, ਉਹ ਕਹਿੰਦੇ ਪੋਇਜ਼ਨਸ ਚੀਜ਼ਾਂ ਨੇ ਬਹੁਤ ਜ਼ਿਆਦਾ ਨੇ, ਟੌਕਸਿਕ ਮਟੀਰੀਅਲ ਇਹਨਾਂ 'ਚ ਬਿਓਂਡ ਲਿਮਿਟ ਆ, ਇੱਕ ਹੱਦ ਤੋਂ ਜ਼ਿਆਦਾ ਨਹੀਂ ਹੋ ਸਕਦਾ। ਅਤੇ ਸਾਡੇ ਆਰਾਮ ਨਾਲ ਕਹਿ ਦੇਣਗੇ ਜੀ ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਦਵਾਈ ਹੈ। ਦੋਸਤੋ ਇਹ ਜੜੀਆਂ ਬੂਟੀਆਂ ਹੀ ਨੇ ਜਿਨ੍ਹਾਂ ਤੋਂ ਦਵਾਈਆਂ ਬਣਦੀਆਂ ਨੇ, ਕੁਨੀਨ ਦੀ ਦਵਾਈ ਮਲੇਰੀਏ ਦੀ ਦਵਾਈ ਵੀ ਜੜੀਆਂ ਬੂਟੀਆਂ ਤੋਂ ਬਣਦੀ ਹੈ, ਪਰ ਉਹ ਇੱਕ ਖਾਸ ਮਿਕਦਾਰ ਦੇ ਵਿੱਚ ਇੱਕ ਖਾਸ ਢੰਗ ਤਰੀਕੇ ਦੇ ਨਾਲ ਲੈਬੋਰਟਰੀਜ਼ ਦੇ ਵਿੱਚ ਬਣਾਈ ਜਾਂਦੀ ਹੈ। ਕੁਦਰਤ ਦੇ ਵਿੱਚ ਬਹੁਤ ਕੁਛ ਪਿਆ, ਨੇਚਰ 'ਚ ਸਾਰਾ ਕੁਛ ਹੀ ਪਿਆ, ਇੰਨਾ ਕੁਛ ਪਿਆ ਗੱਲ ਹੀ ਛੱਡ ਦਿਉ, ਪਰ ਵਿਗਿਆਨਕ ਢੰਗ ਤਰੀਕਿਆਂ ਦੇ ਨਾਲ ਉਹਦਾ ਅਨੈਲਿਸਿਸ ਕਰਕੇ ਕਿਹਦੇ ਕੀ ਇਫੈਕਟ ਨੇ, ਕਿੰਨੇ ਕੁ ਇਫੈਕਟ ਨੇ, ਜ਼ਿਆਦਾ ਨੇ ਘੱਟ ਨੇ, ਸਾਈਡ ਇਫੈਕਟ ਕਿੰਨੇ ਕੁ ਨੇ, ਮੁਕਾਬਲਤਨ ਫਾਇਦਾ ਕਿੰਨਾ ਹੁੰਦਾ, ਇਹਦੇ ਮੁਤਾਬਕ ਫਿਰ ਸਾਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਨੇ। ਮੈਂ ਇਹ ਨਹੀਂ ਕਹਿੰਦਾ ਕਿ ਐਲੋਪੈਥੀ ਦਾ ਸਿਸਟਮ ਬਹੁਤ ਵਧੀਆ, ਮੈਂ ਨਹੀਂ ਕਹਿੰਦਾ ਇਹ, ਕੋਈ ਵੀ ਚੀਜ਼ ਜਿਹੜੀ ਵਿਗਿਆਨਕ ਢੰਗ ਤਰੀਕੇ ਨਾਲ ਹੁੰਦੀ ਉਹ ਵਧੀਆ ਹੋਣੀ ਚਾਹੀਦੀ, ਜਿੱਥੇ ਵਪਾਰ ਆ ਜਾਏ ਖਾਸ ਕਰਕੇ ਅਨਐਥੀਕਲ ਬਿਜ਼ਨਸ ਪ੍ਰੈਕਟਿਸ ਆ ਜਾਣ ਤੇ ਉਹ ਗਲਤ ਹੁੰਦਾ। ਪਰ ਮੈਂ ਕੁਝ ਹੋਰ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਹਰ ਇੱਕ ਗੱਲ ਤੇ ਹੀ ਆਪਾਂ ਦੇਸੀ ਢੰਗ ਤਰੀਕਿਆਂ ਨੂੰ ਦਰੁਸਤ ਠਹਿਰਾਉਂਦੇ ਹਾਂ। ਮਤਲਬ ਮੈਨੂੰ ਹੈਰਾਨੀ ਹੁੰਦੀ ਹੈ ਕਈ ਵਾਰੀ ਵੀ ਜਦੋਂ ਸਾਡੇ ਸਿਆਣੇ ਸਿਆਣੇ ਲੋਕ ਨਾ ਜਦੋਂ ਇੱਥੇ ਆਉਂਦੇ ਆ ਕਹਿਣ ਗੇ ਲਾ ਇਹਨਾਂ ਦਾ ਖਾਣਾ ਕੀ ਆ, ਤੜਕਾ ਤਾਂ ਲਾਇਆ ਹੀ ਨਹੀਂ, ਸਾਨੂੰ ਤਾਂ ਖਾਨਦਾਨ ਨਹੀਂ, ਮੇਰੇ ਦਾਦਾ ਦਾਦੀ ਮੇਰੇ ਪੜਦਾਦਾ ਪੜਦਾਦੀ ਇੰਨਾ ਸੋਹਣਾ ਖਾਣਾ, ਬਿਲਕੁਲ ਠੀਕ ਹੈ ਜੀ ਬਣਾਉਂਦੇ ਸੀਗੇ ਕਿਉਂਕਿ ਸਾਡੇ ਕੋਲ ਉਹ ਢੰਗ ਤਰੀਕੇ ਸੀ, ਪਰ ਇਟ ਡਜ਼ਨਟ ਮੀਨ ਕਿ ਦੁਨੀਆਂ ਦੇ ਹੋਰ ਭਾਗਾਂ 'ਚ ਜਿਹੜੇ ਲੋਕ ਰਹਿੰਦੇ ਰਹੇ ਆ ਪੰਜਾਬ ਭਾਰਤ ਤੋਂ ਬਿਨਾਂ ਸਾਰੇ ਹੋਰ, ਹੁਣ ਇਸ ਵੇਲੇ ਜਿਹੜੀ ਗੱਲ ਕਰਦੇ ਆਪਾਂ 8 ਬਿਲੀਅਨ ਦੇ ਕਰੀਬ ਲੋਕ ਨੇ ਉਹ ਵੀ ਕੁਝ ਖਾਂਦੇ ਹੀ ਨੇ, ਬਿਨਾਂ ਮਤਲਬ ਤੋਂ ਆਪਾਂ ਦੂਜਿਆਂ ਦੇ ਖਾਣ ਪੀਣ ਦੇ ਢੰਗ ਤਰੀਕਿਆਂ ਨੂੰ ਰੱਦ ਕਰਦੇ ਰਹੀਏ ਉਹ ਗਲਤ ਆ। ਤੇ ਮਸਾਲੇ ਫਿਰ ਮੈਂ ਤੁਹਾਨੂੰ ਦੱਸਦਾ ਬਈ ਗਰਮ ਮਸਾਲਿਆਂ ਦੇ ਫਿਰ ਜਦੋਂ ਅੱਗੇ ਬਾਡੀ ਤੇ ਅਸਰ ਹੋਣ ਲੱਗਦੇ ਆ ਨਾ ਫਿਰ ਕਹਿਣਗੇ ਆਹ ਤੁਸੀਂ ਛੱਡ ਹੀ ਨਹੀਂ ਸਕਦੇ, ਅਸੀਂ ਤਾਂ ਸਾਰੀ ਉਮਰ ਖਾਂਦੇ ਰਹੇ ਹਾਂ, ਇਹਦੇ ਨਾਲ ਤਾਂ ਆਹ ਫਾਇਦਾ ਹੁੰਦਾ, ਆਹ ਚਾਹ ਦੇ ਵਿੱਚ ਅਦਰਕ ਪਾ ਲਓ ਤੇ ਉਹ ਜੀ ਬਸ ਲਸਣ ਖਾ ਲਓ ਤੇ ਸਵੇਰੇ ਉੱਠ ਕੇ ਆਹ ਕਰ ਲਓ ਤੇ ਉਹ ਕਰ ਲਓ, ਬਿਮਾਰੀਆਂ ਛੂ ਮੰਤਰ, ਐਂ ਨਹੀਂ ਬਿਮਾਰੀਆਂ ਛੂ ਮੰਤਰ ਹੁੰਦੀਆਂ। ਕਈ ਵਾਰੀ ਦੇਸੀ ਚੀਜ਼ਾਂ ਜਿਹੜੀਆਂ ਉਹਨਾਂ ਦੀ ਮਿਕਦਾਰ ਥੋੜ੍ਹੀ ਜਿਹੀ ਵੀ ਵੱਧ ਜੇ ਨਾ ਤੇ ਪੰਜਾਬੀ 'ਚ ਕਹਿੰਦੇ ਨੇ ਜ਼ਬਾਨ ਆ ਜਿਹੜੀ ਤਾਲੂਏ ਨਾਲ ਲੱਗ ਜਾਂਦੀ, ਬੰਦਾ ਮਰਨ ਵਾਲਾ ਹੋ ਜਾਂਦਾ। ਮੈਂ ਤੁਹਾਨੂੰ ਇੱਕ ਉਦਾਹਰਣ ਦੱਸਦਾ ਦੇਸੀ ਪੁਣੇ ਦੇ ਨਾਂ ਦੇ ਥੱਲੇ ਬਿਮਾਰੀਆਂ ਦਾ ਕਿਵੇਂ ਉਹ ਕਈ ਵਾਰੀ ਉਹ ਗਲਤ ਯੂਜ਼ ਕਰਕੇ ਢੰਗ ਤਰੀਕੇ ਵਰਤ ਕੇ ਤੇ ਉਹ ਇਲਾਜ ਕਰਦੇ ਨੇ। ਆਹ ਤਾਂ ਹੁਣ ਹੋਇਆ ਨਾ, ਚਲੋ ਇਹ ਤਾਂ ਚਲੋ ਪਤਾ ਨਹੀਂ, ਆਈ ਡੋਂਟ ਨੋ, ਮੈਂ ਮਤਲਬ ਆਪਾਂ ਕਿਹੜਾ, ਆਪਾਂ ਤਾਂ ਖਬਰ ਪੜ੍ਹ ਰਹੇ ਹਾਂ ਵੀ ਰੈਸਟੋਰੈਂਟ ਦੇ ਵਿੱਚ ਫੂਡ ਪੋਇਜ਼ਨਿੰਗ ਹੋਈ ਆ, ਉਹਦਾ ਕਾਰਨ ਲੱਭਣ ਦੀ ਕੋਸ਼ਿਸ਼ ਕਰ ਰਹੇ ਆ, ਹੋ ਸਕਦਾ ਮਤਲਬ ਸਾਫ਼ ਸਫਾਈ ਨਾ ਹੋਵੇ, ਹੋ ਸਕਦਾ ਬੈਕਟੀਰੀਅਲ ਇਨਫੈਕਸ਼ਨ ਹੋ ਗਈ ਹੋਵੇ, ਹੋ ਸਕਦਾ ਭਾਂਡੇ ਨਾ ਠੀਕ ਹੋਣ, ਕੁਝ ਵੀ ਹੋ ਸਕਦਾ, ਪਰ ਇੱਕ ਕਾਰਨ ਕਹਿੰਦੇ ਆ ਵੀ ਹੋ ਸਕਦਾ ਇੱਕ ਮਸਾਲਾ ਜਿਹਾ ਜਿਹੜਾ ਦੇਸੀ ਜਿਹਨੂੰ ਕਹਿੰਦੇ ਆਪਾਂ ਉਹਦੀ ਮਿਕਦਾਰ ਵੱਧ ਆ ਤੇ ਉਹਦੇ ਵਿੱਚ ਜਿਹੜੇ ਕਹਿੰਦੇ ਜੀ ਕੁਝ ਰਸਾਇਣ ਆ ਜਿਹੜੇ ਵੱਧ ਨੇ, ਇਹ ਬਹੁਤੇ ਵੱਧ ਹੁੰਦੇ ਨੇ। ਇਸ ਕਰਕੇ ਮਤਲਬ ਜਦੋਂ ਵੀ ਕੋਈ ਤੁਸੀਂ ਚੀਜ਼ ਲਿਆ ਕਰੋ ਨਾ ਦੇਸੀ, ਉਹ ਨਾ ਉਹਨੂੰ ਪੜਤਾਲ ਕਰਕੇ ਲਿਆ ਕਰੋ। ਇਹ ਤਾਂ ਮੈਂ ਵੈਸੇ ਗੱਲਾਂ ਕਰ ਰਿਹਾ ਨਾ, ਹੁਣ ਤੁਸੀਂ ਨੋਰਮਲ ਨਾਲੋਂ ਜ਼ਿਆਦਾ ਇੱਥੇ ਮੈਂ ਆਮ ਹੀ ਤੁਸੀਂ ਜਿਹੜੇ ਮਰਜ਼ੀ ਰੇਡੀਓ 'ਤੇ ਟਾਕ ਸ਼ੋ ਸ਼ੁਰੂ ਕਰ ਲਓ ਵੀ ਦੇਸੀ ਢੰਗ ਤਰੀਕੇ, ਕਹਿਣਗੇ ਜੀ ਜੇ ਕੋਲੈਸਟਰੋਲ ਕੰਟਰੋਲ ਕਰਨਾ ਤਾਂ ਤੁਸੀਂ ਜੀ ਲਸਣ ਖਾ ਲਓ, ਉਹ ਵੀ ਕਹਿਣਗੇ ਖਾਲੀ ਪੇਟ ਖਾਓ ਸਵੇਰੇ, ਤੁਸੀਂ ਖਾਲੀ ਪੇਟ ਰੋਜ਼ 2 ਲਸਣ ਦੀਆਂ ਗੰਢੀਆਂ ਖਾ ਕੇ ਦੇਖੋ ਤੁਹਾਡੇ ਸਟੋਮਕ ਅਲਸਰ ਹੋ ਜਾਣੇ ਨੇ ਥੋੜ੍ਹੇ ਜਿਹੇ ਦਿਨਾਂ ਬਾਅਦ। ਕੋਈ ਗਰਮ ਚੀਜ਼ ਤੁਸੀਂ ਵਾਰ ਵਾਰ ਜਿਹੜੀ ਖਾਓਗੇ ਨਾ ਤੇ ਇੱਕ ਭੈੜੀ ਜਿਹੀ ਬਿਮਾਰੀ ਲੱਗ ਜਾਂਦੀ, ਜਿਹਦਾ ਇਲਾਜ ਨਾ ਸਾਡੇ ਆਹ ਇੱਕ ਅੰਕਲ ਨੇ ਉਹ ਦਿੰਦੇ ਹੁੰਦੇ ਨੇ, ਮੈਂ ਨਹੀਂ ਚਾਹੁੰਦਾ ਵੀ ਕਿਸੇ ਨੂੰ ਉਹ ਬਿਮਾਰੀ ਹੋਵੇ, ਇਸ ਕਰਕੇ ਆਪਾਂ ਆਪਣੇ ਪ੍ਰੋਗਰਾਮ 'ਚ ਦੇਸੀ ਢੰਗ ਤਰੀਕੇ ਨਹੀਂ ਦੱਸਦੇ। ਹਾਂ ਕੋਈ ਵਿਗਿਆਨਕ ਢੰਗ ਤਰੀਕਾ ਹੈਗਾ ਉਹਦੀ ਗੱਲ ਵੱਖਰੀ, ਮੈਂ ਤਾਂ ਇਹ ਵੀ ਕਹਿੰਦਾ ਹਰ ਇੱਕ ਚੀਜ਼ ਦੇਖੋ ਠੀਕ ਕੁਆਂਟਿਟੀ 'ਚ ਠੀਕ ਮਿਕਦਾਰ 'ਚ ਵਧੀਆ ਹੁੰਦੀ, ਤੁਸੀਂ ਨਿੰਬੂ ਦਾ ਜੂਸ ਪੀ ਲਓ, ਨਿੰਬੂ ਨਿਚੋੜ ਕੇ ਪੀ ਲਓ, ਸ਼ਕੰਜਵੀ ਪੀ ਲਓ, ਵਧੀਆ, ਪਰ ਜੇ ਤੁਸੀਂ ਭੁੱਖੇ ਢਿੱਡ ਸਵੇਰੇ ਉੱਠ ਕੇ 3 ਗਲਾਸ ਸ਼ਕੰਜਵੀ ਦੇ ਹੀ ਪੀ ਜਾਓਗੇ ਨਿੰਬੂ ਦੇ, ਸੋਚ ਕੇ ਕਿ ਸਾਡਾ ਦੇਸੀ ਢੰਗ ਤਰੀਕਾ, ਤਾਂ ਬਹੁਤ ਵੱਡੇ ਭੁਲੇਖੇ ਦੇ ਵਿੱਚੋਂ ਦੋਸਤੋ, ਬਹੁਤ ਵੱਡੇ ਭੁਲੇਖੇ ਦੇ ਵਿੱਚੋਂ। ਆਮ ਸਾਡੇ ਲੋਕ ਕਹਿਣਗੇ ਜੀ ਇਹ ਜੀ ਦੇਸੀ ਹਰੀਆਂ ਮਿਰਚਾਂ, ਲਾਲ ਮਿਰਚਾਂ ਨਹੀਂ ਪਾਉਂਦੇ, ਕਹਿੰਦੇ ਤੁਸੀਂ ਹਰੀਆਂ ਮਿਰਚਾਂ ਪਾਉਂਦੇ ਹੋ, ਮਿਰਚਾਂ ਤਾਂ ਮਿਰਚਾਂ ਹੀ ਆ ਦੋਸਤੋ, ਹਰੀਆਂ ਹੋਈਆਂ ਜਾਂ ਲਾਲ, ਇੱਕ ਲਿਮਿਟਡ ਕੁਆਂਟਿਟੀ ਚੰਗੀਆਂ ਲੱਗਦੀਆਂ ਨਾ, ਹੁਣ ਜੇ 4 ਹਰੀਆਂ ਮਿਰਚਾਂ ਹੀ ਖਾਈ ਜਾਓਗੇ ਤੁਸੀਂ ਦੇਸੀ ਸਮਝ ਕੇ। ਇਸੇ ਤਰ੍ਹਾਂ ਹੀ ਦੇਸੀ ਢੰਗ ਤਰੀਕਿਆਂ ਦਾ ਜਿਹੜਾ ਯੋਗਾ ਸੀ ਨਾ ਸਾਡਾ, ਸਾਡੇ ਬਜ਼ੁਰਗ ਕਈ ਵਾਰੀ ਇੱਥੇ ਆਉਂਦੇ ਆ, ਇੱਥੇ ਆ ਕੇ ਕਹਿਣਗੇ ਜੀ ਸਵੇਰੇ ਉੱਠ ਕੇ ਚਾਰ ਕੁ ਨਾ ਫੂਕਾਂ ਜੀਆਂ ਮਾਰ ਕੇ ਆ ਜੀ, ਖੱਬੇ ਹੱਥ ਦੇ ਨੱਕ ਦੇ ਖੱਬੇ ਪਾਸੇ ਉਂਗਲ ਰੱਖ ਲਈ, ਸੱਜੇ ਪਾਸੇ ਰਾਹੀਂ ਲੰਮਾ ਸਾਹ ਲਿਆ, ਸੱਜੇ ਪਾਸੇ ਰਾਹੀਂ ਲੈ ਕੇ ਅਤੇ ਖੱਬੇ ਰਾਹੀਂ ਕੱਢਿਆ, ਆ ਜੀ ਕਪਾਲ ਬਾਤੀ ਕਰਦੇ ਹਾਂ, ਢਿੱਡ ਪੰਜ ਸੱਤ ਅੜੀ ਅੰਦਰ ਨੂੰ ਕਿਤੇ, ਬਹੁਤ ਵਧੀਆ। ਮੈਂ ਨਹੀਂ ਕਹਿੰਦਾ ਮਾੜਾ, ਮੈਂ ਤਾਂ ਬਿਲਕੁਲ ਨਹੀਂ ਕਹਿੰਦਾ ਗਾ, ਮੂੰਹ ਰਾਹੀਂ ਹਵਾ ਕੱਢਣਾ ਲੰਬੇ ਸਾਹ ਲੈਣਾ ਬਹੁਤ ਚੰਗੀ ਗੱਲ ਆ, ਪਰ ਜੇ ਤੁਸੀਂ ਇਹੀ ਕੁਛ ਕਰੀ ਜਾਓਗੇ ਜਿਹਨੇ ਕੁਛ ਨਹੀਂ ਕੀਤਾ, 20 ਮਿੰਟ ਕਰੋਗੇ ਨਾ ਡਾਇਫਰਾਮ ਦੇ ਮਸਲ ਕੱਸੇ ਜਾਣੇ ਆ ਇਹ। ਇੱਕ ਵਾਰ ਲੁਧਿਆਣੇ ਨਾ ਇਹ ਬਾਬੇ ਦਾ ਕੈਂਪ ਲੱਗਿਆ ਯੋਗਾ ਵਾਲਾ, ਇਹ ਜੀ ਕੋਈ ਗੱਲ ਹੈਗੀ ਆ 2000 ਦੀ, ਤੇ ਇੰਨੇ ਲੋਕ ਗਏ ਕੈਂਪ ਦੇ ਵਿੱਚ, ਉਹਦੇ ਚ ਹਜ਼ਾਰਾਂ ਲੋਕ ਇਕੱਠੇ ਹੋ ਜਾਂਦੇ ਸੀ, ਟੀਵੀ ਤੇ ਬਾਬੇ ਦਾ ਪ੍ਰਚਾਰ ਆਉਂਦਾ ਸੀ ਫੂਕਾ ਮਾਰਨ ਵਾਲੇ ਦਾ, ਰਾਮਦੇਵ ਦਾ, ਤੇ ਬੜੇ ਖੁਸ਼ ਲੋਕ। ਚਾਰ ਕੁ ਦਿਨਾਂ ਬਾਅਦ ਮੈਨੂੰ ਮੇਰੇ ਦੋਸਤ ਮਿਲੇ ਡਾਕਟਰ, ਮੈਂ ਕਿਹਾ ਡਾਕਟਰ ਸਾਹਿਬ ਕਿਵੇਂ ਚੱਲਦੀ ਹੈ ਪ੍ਰੈਕਟਿਸ ਤੁਹਾਡੀ? ਕਹਿੰਦੇ ਕਿਆ ਬਾਤ ਆ, ਬੱਲੇ ਬੱਲੇ ਕਰਾਤੀ ਬਾਬੇ ਨੇ। ਮੈਂ ਕਿਹਾ ਇਹ ਕਿਵੇਂ, ਬਾਬਾ ਤਾਂ ਤੁਹਾਨੂੰ ਨਿੰਦਾ ਬਹੁਤ ਆ। ਕਹਿੰਦਾ ਬਾਬੇ ਨੇ, ਡਾਕਟਰ ਸਾਹਿਬ ਕਹਿੰਦੇ ਬਾਬੇ ਨੇ ਫੂਕਾਂ ਫਾਕਾਂ ਮਰਾਉਣ ਲੱਗ ਗਏ, ਤੇ ਜਿਨ੍ਹਾਂ ਨੇ ਪਹਿਲੀ ਵਾਰੀ ਉਹ ਕੀਤਾ ਸੀ ਜਿਹਦੇ ਨਾਲ ਆ ਜ਼ੋਰ ਜ਼ੋਰ ਦੀ ਫੂਕਾਂ ਜੀਆਂ ਮਾਰਦੇ ਢਿੱਡ ਅੰਦਰ ਨੂੰ ਲੈ ਕੇ ਜਾਂਦੇ ਆ, ਮੈਨੂੰ ਨਾਂ ਨਹੀਂ ਯਾਦ। ਅੱਛਾ, ਉਹ ਕਹਿੰਦੇ ਜੀ ਉਹ ਕਈਆਂ ਨੇ ਸਵੇਰੇ ਉੱਠ ਕੇ ਅੱਧਾ ਅੱਧਾ ਘੰਟਾ ਫੂਕਾਂ ਮਾਰੀ ਜਾਇਆ ਕਰਨ, ਉਹਦੇ ਡਾਇਫਰਾਮ ਕੱਸੇ ਗਏ ਤੇ ਸਾਡੇ ਕੋਲ ਉਹ ਆਉਣ ਲੱਗ ਗਏ। ਕਹਿੰਦੇ ਇੰਨੀ ਗਿਣਤੀ ਵੱਧ ਗਈ ਸਾਡੀ ਵੀ ਦੁਕਾਨ ਖੁੱਲਣ ਤੋਂ ਪਹਿਲਾਂ ਹੀ ਸਾਡੀ, ਉਹ ਕਹਿੰਦੇ ਜੀ ਢਿੱਡ ਦੁਖਦਾ ਰਹਿੰਦਾ, ਆ ਮਸਲ ਕੱਸੇ ਗਏ। ਕਹਿੰਦੇ ਉਹ ਕਹਿਣ ਜੀ ਇਹ ਧਰਨ ਪਈ ਆ ਫਲਾਨਾ ਢਿਮਕਾ, ਕਹਿੰਦੇ ਅਸੀਂ ਮਸਲ ਰਿਲੈਕਸੈਂਟ ਦਿੱਤੇ ਤੇ ਨਾਲੇ 400 ਰੁਪਈਆ ਲਿਆ, ਸਾਡੀ ਤਾਂ ਕਹਿੰਦੇ ਬੱਲੇ ਬੱਲੇ ਹੋਈ ਪਈ ਆ। ਇਹ ਹਾਲ ਆ, ਮੇਰੇ ਕਹਿਣ ਦਾ ਮਤਲਬ ਵੀ ਆਪਣੇ ਸਰੀਰ ਦੀ ਸਮਰੱਥਾ ਮੁਤਾਬਕ, ਆਪਣੇ ਜਿਉਣ ਦੇ ਢੰਗ ਤਰੀਕਿਆਂ ਦੇ ਮੁਤਾਬਕ ਸਾਰਾ ਕੁਝ ਵੇਖ ਕੇ ਹੀ ਮਤਲਬ ਕਰਿਆ ਕਰੀ। ਇਹ ਨਾ ਵੀ ਆਹ ਜੀ ਸਾਡਾ ਦੇਸੀ ਢੰਗ ਤਰੀਕਾ, ਇਹ ਤਾਂ ਸਦੀਆਂ ਤੋਂ ਵਰਤਿਆ ਗਿਆ। ਉਹ ਜਿਹੜੇ ਪਹਿਲਾਂ ਯੋਗਾ ਕਰਕੇ ਪੁੱਠੇ ਸਿੱਧੇ ਹੁੰਦੇ ਸੀ ਨਾ, ਉਹ ਹੋਰ ਕੁਛ ਨਹੀਂ ਸੀ ਕਰਦੇ ਗੇ। ਬਹੁਤ ਬੰਦਿਆਂ ਨੇ ਨਾ ਉਹ ਜਿਹੜਾ ਸੀਸ ਆਸਣ ਆ ਉਹ ਕਰਨਾ ਸ਼ੁਰੂ ਕਰਤਾ, ਅੱਖਾਂ ਦੇ ਵਿੱਚ ਖੂਨ ਉਤਰਿਆ ਆ ਉਹਨਾਂ ਦੇ, ਜਿਹਨੂੰ ਹਾਰਟ ਦੀ ਮਾੜੀ ਮੋਟੀ ਵੀ ਟ੍ਰਬਲ ਸੀ, ਪਹਿਲਾਂ ਡਾਇਗਨੋਜ਼ ਨਹੀਂ ਸੀ ਹੋਈ, ਜਦੋਂ ਉਹ ਸੀਸ ਆਸਣ ਕਰਦਾ ਸਿਰ ਤੇ ਖੜਾ ਹੁੰਦਾ ਉਹ, ਤੇ ਜਾਂ ਕੰਧ ਦੇ ਨਾਲ ਲਾ ਕੇ ਉਹ, ਜਾਂ ਅਰਧ ਚੱਕ ਅਰਧ ਸੀਸ ਆਸਣ ਕਹਿੰਦੇ ਆ, ਉਹ ਖੜਾ ਹੁੰਦਾ ਜਦੋਂ ਪੁੱਠਾ ਪੈਰ ਉੱਤੇ ਚੱਕ ਕੇ, ਤੇ ਬਲੱਡ ਫਲੋ ਇੱਕੋ ਦਮ ਹਾਰਟ ਨੂੰ ਜਾਂਦਾ, ਹਾਰਟ ਦੀ ਕੋਈ ਅਨਡਾਇਗਨੋਜ਼ ਪ੍ਰੋਬਲਮ ਪਹਿਲਾਂ ਜਿਹੜੀ ਧਿਆਨ ਦੇ ਵਿੱਚ ਨਹੀਂ ਆਈ ਉਹ ਪ੍ਰੋਬਲਮ ਆ ਜਿਹੜੀ ਵੱਧ ਜਾਂਦੀ ਹੈ, ਜਾਂ ਅੱਖਾਂ ਦੀਆਂ ਪ੍ਰੋਬਲਮ ਵੱਧ ਜਾਂਦੀਆਂ, ਜਾਂ ਜਿਹਨੂੰ ਹੋਰ ਪ੍ਰੋਬਲਮਸ ਨੇ, ਨਾੜੀਆਂ ਦੀਆਂ ਕੋਈ, ਦਿਮਾਗ ਦੀਆਂ ਪ੍ਰੋਬਲਮਸ ਨੇ ਕੋਈ, ਦਿਮਾਗੀ ਨਾੜੀਆਂ ਦੀਆਂ ਜਾਂ ਮਤਲਬ ਜਿੱਥੇ ਵੀ ਕੋਈ ਪ੍ਰੋਬਲਮ ਹੈਗੀ ਆ ਉਹ ਵੱਧ ਸਕਦੀ ਆ। ਦੇਖੋ ਮੈਂ ਦੋਸਤੋ ਮੈਂ ਮਾਫ਼ੀ ਚਾਹੁੰਦਾ ਜੇ ਕਿਸੇ ਨੂੰ ਮੇਰੀ ਗੱਲ ਮਾੜੀ ਲੱਗੇ, ਮੈਂ ਯੋਗਾ ਨੂੰ ਨਹੀਂ ਨਿੰਦਰਿਆ, ਮੈਂ ਦੇਸੀ ਜਿਹੜੀਆਂ ਚੀਜ਼ਾਂ ਚੰਗੀਆਂ ਨੇ ਉਹਨਾਂ ਨੂੰ ਨਹੀਂ ਨਿੰਦਰਿਆ, ਮੈਂ ਕਹਿ ਰਿਹਾ ਵੀ ਆਪਣਾ ਸਰੀਰ ਦੇਖ ਕੇ ਕਰਨਾ ਚਾਹੀਦਾ ਸਾਰਾ ਕੁਝ, ਐਵੇਂ ਨਹੀਂ ਬਿਨਾਂ ਬਦਲ ਤੋਂ ਸੁਣੀਆਂ ਸੁਣਾਈਆਂ ਗੱਲਾਂ ਕਰਨੀਆਂ ਚਾਹੀਦੀਆਂ। ਕਈ ਬੰਦੇ ਇੱਥੋਂ ਗੋਡੇ ਦੁਖਦਿਆਂ ਦੀ ਦੇਸੀ ਦਵਾਈ ਲੈਣ ਜਾਂਦੇ ਨੇ, ਉਹ ਸਟੀਰੋਇਡ ਦਿੰਦੇ ਨੇ, ਇਹ ਵੀ ਤੁਹਾਨੂੰ ਉਦਾਹਰਣ ਦੱਸ ਦਿੰਦਾ, ਮੈਂ ਤੁਹਾਨੂੰ ਨਾਂ ਵੀ ਦੱਸ ਦੂੰ, ਮੈਨੂੰ ਫੋਨ ਕਰਕੇ ਪੁੱਛ ਲਿਓ। ਮੇਰੇ ਦੋਸਤ ਨੇ ਜੀ ਬਹੁਤ ਵਧੀਆ, ਇੱਕ ਪੁਰਾਣੇ ਬਜ਼ੁਰਗ ਹੋ ਗਏ ਹੁਣ ਤਾਂ ਉਹ, ਉਹਨਾਂ ਦੀ ਵਾਈਫ ਨੂੰ ਗੋਡਿਆਂ ਦੀ ਪ੍ਰੋਬਲਮ ਸੀ, ਇਹ ਵੀ ਕੋਈ 90s ਦੀ ਗੱਲ ਆ, 91-92 ਦੀ ਪ੍ਰੋਬਲਮ ਆ, ਬੇਝਿਜਕ ਹੋ ਕੇ ਮੈਥੋਂ ਪੁੱਛ ਲਓ, ਤੁਹਾਨੂੰ ਫੋਨ ਨੰਬਰ ਵੀ ਦੇ ਦੂੰਗਾ। ਉਹਨਾਂ ਦੀ ਵਾਈਫ ਨੂੰ ਗੋਡਿਆਂ ਦੀ ਪ੍ਰੋਬਲਮ ਸੀਗੀ, ਉਹਨਾਂ ਨੇ ਜੀ ਉੱਥੇ ਲੁਧਿਆਣੇ ਜਿਹੜਾ ਇਹ ਪੱਖੋ ਦੂਜਾ ਉਹ ਦੁਗਰੀ ਰੋਡ ਦੇ ਉੱਤੇ ਕੋਈ ਬਾਬਾ ਦਵਾਈ ਦਿੰਦਾ ਹੁੰਦਾ ਸੀਗਾ ਗੋਡਿਆਂ ਦੀ, ਚੂਰਨ ਦੇਸੀ ਦਵਾਈਆਂ ਤੋਂ ਤਿਆਰ ਕੀਤਾ ਕਹਿੰਦੇ ਸੀ, ਬਾਬਾ ਦਵਾਈ ਦਿੰਦਾ, ਕਹਿੰਦੇ ਬੰਦਾ ਫੱਟ ਠੀਕ ਹੋ ਜਾਂਦਾ ਉਹਦਾ, ਚੌਥੇ ਦਿਨ ਭੱਜਣ ਲੱਗ ਜਾਂਦਾ। ਮੈਂ ਕਿਹਾ ਕਿਆ ਬਾਤ ਹੈ ਜੀ, ਉਹ ਵੀ ਮੈਨੂੰ ਕਹਿੰਦੇ ਮੇਰੇ ਮਿੱਤਰ ਕਹਿੰਦੇ ਠੀਕ ਹੋ ਗਈ ਮੇਰੀ ਵਾਈਫ ਤਾਂ। ਮੈਂ ਕਿਹਾ ਚਲੋ ਵਧੀਆ ਜੀ। ਮੈਂ ਕਿਹਾ ਪਰ ਉਹ ਜਿਹੜੀ ਦਵਾਈ ਦੁਈ ਦਿੰਦੇ ਹਾਂ ਮਤਲਬ ਉਹ ਪਰਖ ਪੁਰਖ ਫੜ, ਕਹਿੰਦੇ ਪਰਖ ਕਾਹਦੀ ਹੈ ਜੀ, ਉਹ ਤਾਂ ਤੁਰਨ ਫਿਰਨ ਲੱਗ ਗਏ। ਉਹ ਹੋਇਆ ਕਿ 6 ਮਹੀਨਿਆਂ ਬਾਅਦ ਉਹ ਬਿਲਕੁਲ ਹੀ ਜਿਹੜੀ ਭੈਣ ਜੀ ਸੀ ਸਾਡੀ, ਉਹ ਸਾਡੇ ਦੋਸਤ ਦੀ ਵਾਈਫ, ਉਹ ਬਿਲਕੁਲ ਹੀ ਮੰਜੇ 'ਤੇ ਬੈਠ ਗਈ। ਉਹਨਾਂ ਨੇ ਦਵਾਈ ਚੈੱਕ ਕਰਾਈ, ਦਵਾਈ ਚੈੱਕ ਕਰਾਈ ਅਤੇ ਮਗਰੋਂ ਬਾਡੀ ਚੈੱਕ ਕਰਾਈ, ਅਤੇ ਦਵਾਈ ਦੇ ਵਿੱਚ ਸਟੀਰੋਇਡ ਸੀ ਜੀ। ਹੁਣ ਸਟੀਰੋਇਡ ਇੱਕਦਮ ਤਾਂ ਜਦੋਂ ਤੁਸੀਂ ਲੱਗਦੇ ਹੋ ਖਾਣ 'ਤੇ ਉਹ ਤਾਂ ਸੋਜ ਸੂਜ ਚੱਕ ਦਿੰਦੇ ਆ ਬਿਲਕੁਲ ਬਾਡੀ ਦੇ ਵਿੱਚੋਂ। ਉਹ ਬਾਬਾ ਨਾਲ ਸਟੀਰੋਇਡ ਦਿੰਦਾ ਸੀਗਾ ਪੀਸ ਕੇ। ਇਹ ਗੱਲ ਤਾਂ ਇਹ ਵਿਸ਼ਾ ਮੇਰੇ ਤਾਂ ਧਿਆਨ ਦੇ ਵਿੱਚ ਆਇਆ, ਜੇ ਤੁਹਾਨੂੰ ਕਾਫ਼ੀ ਸਟੋਰੀਆਂ ਸੁਣਾਉਣੀਆਂ ਨੇ, ਮੈਨੂੰ ਪਤਾ ਤੁਹਾਡੇ ਕੋਲ ਵੀ ਕਾਫ਼ੀ ਸਟੋਰੀਆਂ ਹੋਣੀਆਂ, ਇਸ ਕਰਕੇ ਦੇਸੀ ਪੁਣੇ ਦਾ ਐਡਾ ਜਲੂਸ ਵੀ ਨਾ ਕੱਢੀਏ ਆਪਾਂ, ਬਈ ਥਾਂ ਥਾਂ 'ਤੇ ਆਪਾਂ ਆਪਣੇ ਤੜਕਿਆਂ ਨੂੰ ਹੀ, ਆਪਣੇ ਤੜਕਿਆਂ ਦੀ ਸਮੈਲ ਨੂੰ ਹੀ ਠੀਕ ਠਹਿਰਾਈ ਜਾਈਏ। ਆਏ ਹਾਏ ਹਾਏ ਹਾਏ। ਅੱਛਾ, ਬਹੁਤ ਵਧੀਆ ਚੀਜ਼ਾਂ ਨੇ, ਮੈਂ ਨਹੀਂ ਕਹਿੰਦਾ। ਹੁਣ ਕਈ ਲੋਕ ਕਹਿੰਦੇ ਸਰਦੀਆਂ ਦੇ ਵਿੱਚ ਨਾ ਉਹ ਜੀ ਅਦਰਕ ਵਾਲੀ ਚਾਹ ਪੀਓ, ਪੀਓ ਜੀ ਇੱਕ ਅੱਧੀ ਵਾਰੀ ਪੀ ਲਓ। ਹੁਣ ਜਿਹਨੇ ਮੇਰੇ ਵਰਗੇ ਨੇ 4-5 ਵਾਰੀ ਚਾਹ ਪੀਣੀ ਆ, ਹੋਰ ਕੁਛ ਨਹੀਂ ਪੀਣਾ। ਮੈਂ ਤਾਂ ਜੇ ਭਾਈ ਇੰਨੇ ਵਾਰੀ ਅਦਰਕ ਪਾ ਕੇ ਪੀਊਂ ਤਾਂ ਮੇਰਾ ਹਾਲ ਕੀ ਹੋਊਗਾ, ਜਲਣ ਹੋਣ ਲੱਗ ਜੂਗੀ ਮੇਦੇ ਦੇ ਵਿੱਚ, ਜਿਵੇਂ ਲਸਣ ਵਾਲਿਆਂ ਦੇ ਹੁੰਦੀ ਹੈ। ਲਸਣ ਵਾਲਿਆਂ ਦਾ ਤਾਂ ਇੰਨਾ ਮਾੜਾ ਹਾਲ ਮੈਂ ਹੁੰਦਾ ਦੇਖਿਆ ਨਾ, ਕਹਿਣਗੇ ਜੀ ਕੋਲੈਸਟਰੋਲ ਕੋਲ ਵੀ ਭਾਈ ਕੋਲੈਸਟਰੋਲ ਕੰਟਰੋਲ ਕਰਨਾ ਡਾਕਟਰ ਕੋਲ ਜਾਓ, ਜੇ ਡਾਕਟਰ ਕੋਲ ਨਹੀਂ ਜਾਣਾ ਤਾਂ ਉਹ ਚੀਜ਼ਾਂ ਦੇਖੋ ਜਿਹਦੇ ਨਾਲ ਕੋਲੈਸਟਰੋਲ ਘਿਓ ਨਾ ਖਾਓ, ਤੇਲ ਨਾ ਖਾਓ, ਤਲੀਆਂ ਚੀਜ਼ਾਂ ਨਾ ਖਾਓ, ਉਧਰੋਂ ਦੋ ਸਮੋਸਿਆਂ ਨਾਲ ਭਰ ਕੇ ਢਿੱਡ ਚਟਣੀ ਪਾ ਕੇ ਉੱਤੇ, ਮਗਰੋਂ ਕਹਿਣਗੇ ਸਾਡਾ ਤਾਂ ਕੋਲੈਸਟਰੋਲ ਬਹੁਤ ਵੱਧਦਾ, ਫਿਰ ਦੇਸੀ ਦਵਾਈ ਸਵੇਰੇ ਉੱਠ ਕੇ ਲਸਣ ਖਾ ਲਓ। ਐਂ ਨਹੀਂ ਵੀ ਸਰੀਰ ਠੀਕ ਹੁੰਦਾ ਗਾ। ਅੱਛਾ ਮੈਂ ਇਹ ਨਹੀਂ ਦਾਅਵਾ ਕਰਦਾ ਮੇਰਾ ਸਰੀਰ ਠੀਕ ਹੈ, ਮੈਨੂੰ ਵੀ ਬਿਮਾਰੀਆਂ ਹੋਣਗੀਆਂ, ਪਰ ਇੱਕ ਢੰਗ ਤਰੀਕਾ ਹੁੰਦਾ ਗੱਲ ਕਰਨ ਦਾ। ਮੇਰੇ ਕਹਿਣ ਦਾ ਮਤਲਬ, ਮੈਨੂੰ ਤਾਂ ਯਾਦ ਆਇਆ ਵੀ ਇਹ ਇੱਧਰ ਮਸਾਲੇ ਭਾਈ ਸਾਹਿਬ ਨੇ ਜਿਹੜੇ ਕੋਈ ਰੈਸਟੋਰੈਂਟ ਵਾਲੇ ਜਿੱਥੇ 15-20 ਬੰਦੇ ਬਿਮਾਰ ਹੁੰਦੇ ਨੇ, ਉਹਨਾਂ ਦੇ ਬੜੇ ਚਟਕਾਰੇ ਲਾ ਕੇ ਮਸਾਲੇ ਵਾਲੇ ਨਾ ਖਾਣੇ ਖਾਂਦੇ ਹੁੰਦੇ ਸੀ ਬਈ, ਬਹੁਤ ਵਧੀਆ ਨਜ਼ਾਰੇਦਾਰ ਖਾਣਾ ਬਣਾਇਆ। ਅਤੇ ਹੁਣ ਜਦੋਂ ਫਿਰ ਬੈਨ ਬੂਨ ਕਰਨਗੇ ਮਸਾਲੇ, ਹੁਣ ਦੇਖਣਗੇ। ਅੱਛਾ ਜਿਹੜੀਆਂ ਚੰਗੀਆਂ ਚੀਜ਼ਾਂ ਦੋਸਤੋ ਖਾਓ ਪੀਓ, ਨਜ਼ਾਰਾ ਲਓ ਜ਼ਿੰਦਗੀ ਦਾ, ਪਰ ਥੋੜ੍ਹਾ ਜਿਹਾ ਬਚ ਕੇ ਖਾਸ ਕਰਕੇ ਜਿਹੜੇ ਨੁਸਖੇ ਦੱਸਦੇ ਨੇ ਨਾ ਅਦਰਕ ਲਸਣ ਵਾਲੇ ਅਤੇ ਗਰਮ ਮਸਾਲਿਆਂ ਵਾਲੇ, ਜਿਹੜੀ ਮੈਡੀਕਲ ਸਾਇੰਸ ਹੈ ਜਿੱਥੇ ਇਹਨਾਂ ਨਾਲ ਕੰਟਰਾਡਿਕਸ਼ਨ ਆਉਂਦੀ ਹੈ, ਉੱਥੇ ਫਿਰ ਸਾਨੂੰ ਬੋਲਣਾ ਪੈਂਦਾ, ਉੱਥੇ ਬੋਲਣਾ ਵੀ ਚਾਹੀਦਾ। ਖਾਸ ਕਰਕੇ ਬਾਬੇ ਦੀਆਂ ਜਿਹੜੀਆਂ ਦਵਾਈਆਂ ਸੀ ਨਾ, ਪਤਾ ਨਹੀਂ ਕੀ ਕੁਛ ਪਾਇਆ ਸੀ ਜੀ ਉਹਨਾਂ 'ਚ, ਖੇ ਸਵਾਦ, ਜਿਹੜੀ ਵੀ ਗੱਲ ਪੁੱਛੋ, ਇਹ ਤਾਂ ਜੀ ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਆ, ਇਹ ਤਾਂ ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਆ, ਇਹ ਦਵਾਈ ਤਾਂ ਸਾਡੀ ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਆ, ਇਹ 85 ਸਾਲ ਦਾ ਬੁੜਾ ਜਿਹੜਾ ਕਹਿਣਗੇ ਜੀ ਉਹ ਵੀ 30 ਸਾਲ ਦਾ ਯੰਗ ਹੋ ਜਾਂਦਾ, ਉਹ ਦੱਸੋ ਇਹ ਕਿਵੇਂ ਹੋ ਜੂਗਾ। 85 ਸਾਲ ਦਾ ਬਜ਼ੁਰਗ ਆ ਜਿਹੜਾ ਉਹ ਬਜ਼ੁਰਗੀ ਦਾ ਨਜ਼ਾਰਾ ਲਵੇ, ਜ਼ਿੰਦਗੀ ਦਾ ਇੱਕ ਫੇਜ਼ ਆ ਜਿਹੜਾ 50 ਸਾਲ ਤੋਂ ਸ਼ੁਰੂ ਹੁੰਦਾ, 45 ਸਾਲ 50-55 ਤੋਂ, ਉਹਨੇ ਜਵਾਨ ਬਣ ਕੇ ਕਰਨਾ ਕੀ ਆ ਪੁੱਛੇ ਕੋਈ, ਹੈ ਨਾ। ਮਤਲਬ ਉਹ ਜੀ ਦੇਸੀ ਦਵਾਈਆਂ ਬਸ, ਚਲੋ ਮੈਂ ਕਾਫ਼ੀ ਸਾਰੀਆਂ ਗੱਲਾਂ ਕਰ ਲਈਆਂ, ਮੇਰੇ ਨਾਲ ਕਾਫ਼ੀ ਸਾਰੇ ਸਰੋਤੇ ਵੀ ਨੇ, ਉਹਨਾਂ ਦੀਆਂ ਗੱਲਾਂ ਵੀ ਸੁਣਦੇ ਹਾਂ, ਹੋ ਸਕਦਾ ਕੋਈ ਆਪਾਂ ਨੂੰ ਹੋਰ ਵਧੀਆ ਨੁਕਤਾ ਦੱਸ ਜੇ। ਲਓ ਆਪਾਂ ਇੱਕ ਕਾਲ ਲੈਂਦੇ ਹਾਂ, ਫਿਰ ਆਪਾਂ ਬਾਅਦ 'ਚ ਬ੍ਰੇਕ ਲਵਾਂਗੇ। ਚਲੋ ਇੱਕ ਕਾਲ ਲੈ ਲਈਏ। ਨਿੱਘਾ ਸਵਾਗਤ ਜੀ ਤੁਹਾਡਾ। ਹਾਂਜੀ ਆਉਂਦਾ ਜਾਣੋ ਤੁਸੀਂ, ਮੈਨੂੰ ਆਵਾਜ਼ ਨਹੀਂ ਆ ਰਹੀ ਤੁਹਾਡੀ ਅੱਜ। ਆਪਾਂ ਬ੍ਰੇਕ ਲੈ ਲਈਏ ਜੀ ਫਿਰ।
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ। ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ। ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ। ਮੈਨੂੰ ਮੇਰੀ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸੁਜੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸੁਜੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ।
145 ਕਲੀਅਰੈਂਸ ਸਟ੍ਰੀਟ, 26 ਬ੍ਰੈਂਪਟਨ। ਕਾਲ ਕਰੋ 647-856-2516,
647-856-2516। ਹੋਮਿਓਪੈਥੀ ਫੋਰ ਬੈਟਰ ਹੈਲਥ।
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ sujoghomeoclinic.com ਤੇ।
ਨਿੱਘਾ ਸਵਾਗਤ ਜੀ ਇੱਕ ਵਾਰੀ ਫੇਰ। ਸਾਡੇ ਸਟੂਡੀਓ ਦਾ ਨੰਬਰ 416-620-1778 ਆ। ਦੋ ਤਿੰਨ ਕਾਲਰ ਆਏ ਸੀ ਦੋਸਤੋ, ਕੱਟਿਆ ਨਾ ਕਰੋ ਫਿਰ ਕਾਲ ਤੁਸੀਂ ਨਾ, ਫਿਰ ਸਾਡਾ ਤਾਂ ਅੱਧਾ ਅੱਧਾ ਮਿੰਟ ਕੀਮਤੀ ਹੁੰਦਾ, ਫਿਰ ਅਸੀਂ ਹੈਲੋ ਹੈਲੋ ਕਰੀ ਜਾਂਦੇ ਹਾਂ ਅਤੇ ਫਿਰ ਸਾਨੂੰ ਬ੍ਰੇਕ ਲੈਣੀ ਪੈਂਦੀ ਆ, ਫਿਰ ਗੱਲ ਦਾ ਉਹ ਸਵਾਦ ਜਿਹਾ ਨਹੀਂ ਆਉਂਦਾ ਗਾ ਜਿਹੜਾ ਗਰਮ ਮਸਾਲੇ ਖਾ ਕੇ, ਲਸਣ ਖਾ ਕੇ ਅਤੇ ਅਦਰਕ ਖਾ ਕੇ ਅਤੇ ਅਦਰਕ ਵਾਲੀ ਚਾਹ ਪੀ ਕੇ ਆਉਂਦਾ। ਇਸ ਕਰਕੇ ਨਾ ਤੁਸੀਂ ਜੇ ਕਾਲ ਕਰ ਲੈਂਦੇ ਹੋ ਨਾ, ਮੈਂ ਠਰਮਾ ਰੱਖਿਆ ਕਰ ਥੋੜ੍ਹਾ ਜਿਹਾ। ਇੱਕ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਸਤਿ
ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
ਮੈਨੂੰ ਕੋਲੈਸਟਰੋਲ ਕਾਫੀ ਹਾਈ ਸੀਗਾ ਮੇਰਾ, 7.5।
ਓ ਅੱਛਾ,
ਮੈਂ ਚੈੱਕ ਕਰਾਇਆ ਸੀ ਡਾਕਟਰ ਦੇ, ਤਾਂ ਮੈਨੂੰ ਡਾਕਟਰ ਕਹਿੰਦਾ ਸੀਗਾ ਵੀ ਹੈਵ ਟੂ ਤੈਨੂੰ ਟੈਬਲੇਟ ਖਾਣੀ ਪੈਣੀ ਹੈ, ਯਾਨੀ ਕਿ ਬਹੁਤ ਡੇਂਜਰਸ, ਤੁਹਾਨੂੰ ਵੀ ਪਤਾ ਹੋਣਾ 7.5 ਕਿੰਨਾ ਡੇਂਜਰਸ।
ਹਾਂਜੀ ਹਾਂਜੀ।
ਪਰ ਬਾਈ ਮੈਨੂੰ ਜਿੱਦਾਂ ਸੀਗਾ ਵੀ ਜਿਹੜੀ ਕੋਲੈਸਟ੍ਰੋਲ ਦੀ ਆ ਵੀ ਇਹ ਸਾਈਡ ਇਫੈਕਟ ਵੀ ਇਹਨਾਂ ਦੀਆਂ ਗੋਲੀਆਂ ਜਿਹੜਾ ਆਪਾਂ ਖਾਂਦੇ ਹਾਂ ਤਾਂ ਹੋਰ ਵੀ ਹੈਗੇ ਆ ਨਾ। ਹਾਂਜੀ, ਮੈਂ ਦੇਸੀ ਡਾਕਟਰ ਜਿਹਨਾਂ ਨੂੰ ਤੁਸੀਂ ਟਿਚਰਾ ਕਰਦੇ ਆ ਮੈਂ ਉਹਨਾਂ ਦੇ ਨਾਲ ਹੀ ਸਹੀ ਹੋਇਆ, ਤੇ ਕੋਈ ਮੈਂ ਕਿਤੇ ਦਵਾਈ ਨਹੀਂ ਲਈ, ਆਪ ਹੀ ਘਰੇ ਜਿੱਦਾਂ ਦੱਸਿਆ ਕਿਸੇ ਨੇ ਉਹੀ ਖਾਧੇ, ਹਨਾ। ਮੈਂ ਪਰਫੈਕਟ ਹੈਗਾ ਮੇਰਾ
ਬਿਲਕੁਲ ਠੀਕ ਹੈ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਹੁਣ ਜੇ ਕੋਈ ਕਿਸੇ ਨੂੰ ਕੋਲੈਸਟ੍ਰੋਲ ਵਧਿਆ, ਮੈਂ ਨਾਲ ਇੱਕ ਗੱਲ ਕੀਤੀ ਸੀ ਵਿਗਿਆਨਿਕ ਢੰਗ ਤਰੀਕਿਆਂ ਦੀ, ਤੁਹਾਡਾ ਢੰਗ ਤਰੀਕਾ ਨਾ ਜਿਹੜਾ ਦਵਾਈਆਂ ਦਾ, ਦੇਸੀ ਦਵਾਈਆਂ ਦਾ ਹੀ ਉਹ ਵਿਗਿਆਨਕ ਹੋਊਗਾ, ਪਰ ਜਿਹੜੇ ਬੰਦੇ ਰਿਲਾਈ ਇਸ ਗੱਲ 'ਤੇ ਕਰਦੇ ਆ ਵੀ ਸਵੇਰੇ ਉੱਠ ਕੇ ਲਸਣ ਦੀਆਂ 3 ਕੰਡੀਆਂ ਖਾ ਲਈ, ਉਹ ਮੈਂ ਤਾਂ ਉਹਦੇ 'ਤੇ ਕਮੈਂਟ ਕਰ ਰਿਹਾ।
ਭਾਅ ਜੀ ਮੈਂ ਤੁਹਾਨੂੰ ਓਨੈਸਟਲੀ ਦੱਸਾਂ, ਮੈਂ ਲਸਣ ਵੀ ਖਾਧਾ, ਇੱਕ ਇੰਡੀਆ ਤੋਂ ਦਰਖਤ ਦਾ ਅਰਜਨ ਦਾ ਸੱਕ ਦਰਖਤ ਹੈਗਾ ਅਰਜਨ, ਉਹਦਾ ਸੱਕ ਦਾ ਪਾਣੀ ਵੀ ਪੀਤਾ, ਮੈਨੂੰ ਨਹੀਂ ਪਤਾ ਕਿਸ ਚੀਜ਼ ਨੇ, ਕਿਹੜੀ ਚੀਜ਼ ਨੇ ਅਸਰ ਕੀਤਾ ਹੈ ਨਾ, ਪਰ ਮੇਰਾ ਕੋਲੈਸਟ੍ਰੋਲ ਇਹਨਾਂ ਚੀਜ਼ਾਂ ਦਾ ਸਹੀ ਹੋ ਗਿਆ, ਮੈਂ ਲਸਣ ਖਾਧਾ ਜੀ।
ਨਹੀਂ ਉਹ ਤਾਂ ਚਲੋ ਠੀਕ ਹੈ, ਲਿਮਿਟਿਡ ਕੁਆਂਟਿਟੀ ਦਾ ਖਾ ਲਓ, ਆਪਣੇ ਤੜਕੇ ਦੇ ਵਿੱਚ ਵੀ ਖਾਂਦੇ ਆ। ਮੈਂ ਤਾਂ ਅੱਗੇ ਲਸਣ ਦੇ ਵਿੱਚ ਕਿਹੜੀ ਚੀਜ਼ ਆ ਜਿਹੜੀ,
ਤੁਸੀਂ 2-4 ਹਫ਼ਤੇ ਇਕੱਠੇ ਕੰਟੀਨਿਊ ਖਾ ਲੈਂਦੇ ਆ, ਆ ਹੋ ਜਾਂਦਾ ਬੋਡੀ ਹਰੇਕ ਦੀ ਆਪੋ ਆਪਣੇ ਹਿਸਾਬ ਨਾਲ ਰਿਐਕਟ ਕਰਦੀ ਆ, ਹਨਾ। ਉਹ ਤਾਂ ਗੋਲੀਆਂ ਦੇ ਸਾਈਡ ਇਫੈਕਟ ਵੀ ਹੈਗੇ ਆ।
ਨਹੀਂ ਨਹੀਂ ਮੈਂ ਤਾਂ ਗੋਲੀਆਂ ਨੂੰ ਠੀਕ ਨਹੀਂ ਠਹਿਰਾਉਂਦਾ ਵੀਰ ਜੀ, ਕਰੋ ਕੈਰੀ ਓਨ ਕਰੋ।
ਪਰ ਮੈਂ ਸਹੀ ਹੋਇਆ ਜੀ?
ਨਹੀਂ ਨਹੀਂ ਬਿਲਕੁਲ ਠੀਕ ਹੈ, ਬਹੁਤ ਲੋਕ ਸਹੀ ਹੁੰਦੇ ਨੇ, ਤੁਹਾਡੀ ਗੱਲ ਆਪਦੇ ਥਾਂ ਤੇ ਬਿਲਕੁਲ ਠੀਕ ਹੈ। ਆਪਣਾ ਮੇਰਾ ਗੱਲ ਕਰਨ ਦਾ ਮਕਸਦ ਇਹ ਨਹੀਂ ਹੈਗਾ ਵੀ ਮੈਂ ਟੋਟਲੀ ਠੀਕ ਹੈ, ਮੈਂ ਤਾਂ ਹੀ ਵਿੱਚ ਦੀ ਹਿੰਟ ਆ ਜਿਹੜਾ ਉਹ ਦਿੰਦਾ ਰਿਹਾ ਬਈ ਮੈਂ ਐਲੋਪੈਥੀ ਦਾ ਪ੍ਰਚਾਰ ਨਹੀਂ ਕਰ ਰਿਹਾ, ਮੈਂ ਤਾਂ ਜਿਹੜਾ ਵੀ ਕੋਈ ਵਿਗਿਆਨਿਕ ਢੰਗ
ਲੈ ਕੇ ਆ ਰਿਹਾ ਨਾ, ਥੋੜਾ ਜਿਹਾ ਜਾਣੀ ਕਿ ਦੇਸੀ ਨੂੰ ਛੱਡ ਕੇ ਐਲੋਪੈਥੀ, ਜਿਹੜੀ ਸੋਚ ਹੀ ਇਹ ਆ ਨਾ ਥੋੜੀ ਜਿਹੀ, ਜਿੱਦਾਂ
ਨਾ ਜੀ ਨਾ ਨਾ
ਵੀ ਸਾਇੰਸ ਠੀਕ ਆ, ਸਾਇੰਸ ਨੇ ਬਹੁਤ ਕੁਝ ਦਿੱਤਾ ਆ ਸਾਨੂੰ, ਇਹ 'ਚ ਕੋਈ ਦੋ ਰਾਵਾਂ ਨਹੀਂ ਆ, ਪਰ ਜਿਹੜੀ ਸਾਡੇ ਇਹ ਦੇਸੀ ਹੈਗੀਆਂ ਆ ਚੀਜ਼ਾਂ, ਪਰ ਜੇ ਤੁਸੀਂ ਬੰਦੇ ਵਾਂਗੂ ਖਾਂਦੇ ਆ ਤੇ ਇਹਨਾਂ ਦੇ
ਫਾਇਦੇ ਆ। ਬਸ ਆ ਹੁਣ ਤੁਸੀਂ ਆ ਬਹੁਤ ਵਧੀਆ ਗੱਲ ਕੀਤੀ ਆ, ਇਹ ਇਹੀ ਮੈਂ ਕਹਿਣੀ ਚਾਹੁੰਦਾ ਸੀ।
ਨੁਕਸਾਨ ਤਾਂ ਐਲੋਪੈਥੀ ਦਾ ਵੀ ਹੈਗਾ ਜੀ,
ਬਿਲਕੁਲ ਹੈਗਾ ਜੀ, ਬਿਲਕੁਲ ਹੈਗਾ, ਬਿਲਕੁਲ
ਲਿਮਿਟ 'ਚ ਵੀ ਖਾਂਦੇ ਆ, ਪਰ ਸਾਈਡ ਇਫੈਕਟ ਨਾਲ ਨਾਲ ਉਹਨਾਂ ਦੇ ਹੈਗੇ ਆ।
ਬਿਲਕੁਲ ਜੀ। ਅੱਛਾ ਮੈਨੂੰ ਤੁਸੀਂ ਇੱਕ ਗੱਲ ਦੱਸੋ, ਤੁਸੀਂ ਆਪਣਾ ਘਿਓ ਤੇ ਤੇਲ ਤੇ ਤਲੀਆਂ ਚੀਜ਼ਾਂ ਤੇ ਬਚਾ ਕੀਤਾ?
ਭਾਜੀ ਮੈਂ ਛੱਡਿਆ ਨੀ, ਘਟਾਇਆ ਜ਼ਰੂਰ ਆ।
ਹਾਂਜੀ
ਛੱਡਿਆ ਨੀ ਮੈਂ ਕੁਛ ਵੀ, ਪਰ ਜੇ ਹੁਣ ਮੈਂ ਐਵੇਂ ਕਹੀ ਜਾਵਾਂ ਵੀ ਮੈਂ ਤਾਂ 1-2 ਬੀਅਰਾਂ ਵੀ ਐਵਰੀ ਡੇ ਪੀ ਲਈਦੀਆਂ।
ਨਹੀਂ ਬੀਅਰ ਦੀ ਗੱਲ ਨਹੀਂ ਕਰਦੇ, ਬੀਅਰ ਦਾ ਮੈਂ
ਨਹੀਂ ਗੱਲ ਕਰਦੇ
ਆ, ਬੋਤਲ ਆਤੀ ਹੈ
ਜਿਹੜੀ ਹੈਗਾ ਤਾਂ ਉਹਦੇ 'ਚ ਵੀ ਬਹੁਤ ਕੁਛ ਹੈਗਾ ਹੈ ਨਾ, ਪਰ ਜਿਹੜੀ ਮੈਂ ਗੋਲੀ ਤੁਹਾਨੂੰ ਯਕੀਨ ਕਰਿਓ ਵੀ ਇੱਕ ਵੀ ਗੋਲੀ ਨਹੀਂ ਖਾਧੀ ਜੀ, ਇੱਕ ਸਿੰਗਲ ਗੋਲੀ ਵੀ, 7.5 ਕੋਲੈਸਟ੍ਰੋਲ ਸੀ ਮੇਰਾ।
ਤਲੀਆਂ ਚੀਜ਼ਾਂ ਜਿਵੇਂ ਸਮੋਸੇ ਸਮਾਸੇ ਹੈਗੇ ਆ, ਫਰਾਈਡ ਚੀਜ਼ਾਂ, ਡੀਪ ਫਰਾਈਡ ਚੀਜ਼ਾਂ, ਇਹ ਘਟਾਈਆਂ ਆਪਣੀਆਂ?
ਹਾਂਜੀ ਘਟਾਈਆਂ।
ਹਾਂਜੀ ਉਹ ਪਤਾ ਕੀ ਗੱਲ ਆ ਵੀਰ ਜੀ, ਤੁਹਾਡਾ ਨਾ ਇਹਨੂੰ ਕੰਬਾਈਨਡ ਇਫੈਕਟ ਕਹਿੰਦੇ ਆ, ਜਿਹੜੀਆਂ ਚੀਜ਼ਾਂ ਤੁਸੀਂ ਦੇਸੀ ਖਾਂਦੇ ਹੋ ਸਕਦਾ ਉਹਦੇ ਵਿੱਚ ਕੋਈ ਚੀਜ਼ ਜਿਹੜੀ ਹੈਗੀ ਆ ਉਹ ਕੋਲੈਸਟ੍ਰੋਲ ਨੂੰ ਖੋਰਨ ਵਾਲੀ ਹੋਵੇ, ਪਰ ਜ਼ਿਆਦਾ ਇਫੈਕਟ ਪੈਂਦਾ ਨਾ। ਡਾਕਟਰ ਦਵਾਈ ਕਿਉਂ ਦਿੰਦੇ ਨੇ ਆਪਾਂ ਨੂੰ ਕੋਲੈਸਟ੍ਰੋਲ ਵਾਲੀ? ਪਤਾ ਉਹਨਾਂ ਨੂੰ ਵੀ ਆ, ਉਹ ਜੇ ਸਿਰਫ ਆਪਣੀ ਡਾਇਟ ਕੰਟਰੋਲ। ਮੈਂ ਨਾ ਇੱਥੇ ਇੱਕ ਦਿਨ ਡਾਕਟਰ ਛੈਗੜ ਆ, ਉਹ ਨਾ ਹਾਰਟ ਦੀਆਂ ਪ੍ਰੋਬਲਮ ਤੇ ਕੋਲੈਸਟ੍ਰੋਲ ਦੇ ਮਾਹਰ ਹੈਗੇ ਨੇ, ਤੇ ਉਹ ਖੁਦ ਕਹਿੰਦੇ ਨੇ ਉਹਨਾਂ ਨੇ ਕੋਈ ਮੇਰਾ ਖਿਆਲ ਹਜ਼ਾਰਾਂ ਸਰਜਰੀਜ਼ ਅਵੋਇਡ ਕਰਾਈਆਂ ਨੇ। ਉਹ ਨਾ ਪੂਰੇ ਦਾ ਪੂਰਾ ਉਹਨਾਂ ਦਾ ਮੈਂ ਕਿਸੇ ਦਿਨ ਸੁਣਾ ਦੂੰਗਾ, 20 ਮਿੰਟ ਦਾ ਲੈਕਚਰ ਆ ਕੋਲੈਸਟ੍ਰੋਲ ਦੇ ਉੱਤੇ। ਅੱਛਾ ਉਹ ਕਹਿੰਦੇ ਨੇ ਵੀ ਜਦੋਂ ਤੁਸੀਂ ਇਹ ਚੀਜ਼ਾਂ ਨਾ ਘਟਾਉਣ ਲੱਗ ਜਾਓਗੇ, ਜਿਵੇਂ ਆਪਾਂ ਕੋਈ ਨੋਟਾਂ ਦੀ ਥਹੀ ਆ ਪੂਰੀ ਥੱਬੀ ਆ, ਅਤੇ ਆਪਾਂ ਉਹਦੇ 'ਤੇ ਰਬੜ ਬੈਂਡ ਚੜਾਇਆ ਹੋਇਆ, ਜੇ ਆਪਾਂ ਨੋਟ ਹੋਰ ਥੁੰਨੀ ਜਾਵਾਂਗੇ ਉਹਦੇ ਵਿੱਚ ਤੁੰਨੀ ਜਾਵਾਂਗੇ ਤਾਂ ਉਹ ਟੁੱਟ ਜੂਗੀ, ਅਤੇ ਜੇ ਆਪਾਂ ਉਹਦੇ 'ਚੋਂ ਇੱਕ ਇੱਕ ਨੋਟ ਕਰਕੇ ਕੱਢੀ ਜਾਵਾਂਗੇ ਉਹ ਟੁੱਟਦੀ ਨਹੀਂ। ਉਹ ਕਹਿੰਦੇ ਆਰਟਰੀਜ਼ ਦਾ ਸਾਡਾ ਨਾ ਇਹ ਹਾਲ ਆ ਵੀ ਅਸੀਂ ਖਾਈ ਜਾਂਦੇ ਹਾਂ ਤਲੀਆਂ ਚੀਜ਼ਾਂ, ਉਹ ਵਧੀ ਜਾਂਦਾ। ਡਾਕਟਰ ਦਵਾਈ ਤਾਂ ਦਿੰਦੇ ਨੇ ਕਿਉਂਕਿ ਡਾਕਟਰਾਂ ਨੂੰ ਪਤਾ ਵੀ ਇਹ ਨਾ ਜਿਹੜਾ ਬੰਦਾ ਇਹ ਛੇਤੀ ਛੇਤੀ ਆਦਤਾਂ ਨਹੀਂ ਛੱਡਦਾ, ਲਾਈਫ ਸਟਾਈਲ ਬਦਲਦਾ ਨਹੀਂ, ਇਹਨੇ ਫਿਰ ਵੀ ਥੋੜ੍ਹਾ ਥੋੜ੍ਹਾ ਕਰਕੇ ਖਾਈ ਜਾਣਾ, ਇਸ ਕਰਕੇ ਗੋਲੀ ਲਾ ਦਿੰਦੇ ਨੇ ਉਹ। ਪਰ ਨਾਲ ਦੀ ਨਾਲ ਉਹ ਸਾਨੂੰ ਸਿਆਣੇ ਡਾਕਟਰ ਆਪਾਂ ਨੂੰ ਮਤਲਬ ਉਹ ਕੁਐਸਚਨ ਵੀ ਦਿੰਦੇ ਨੇ ਵੀ ਇਹ ਦਵਾਈਆਂ ਦੇ ਟੈਂਪਰੇਰੀ ਇਹਨੇ ਠੀਕ ਕਰਨਾ, ਪਰ ਇਨ ਦਾ ਲੌਂਗ ਰਨ ਜੇ ਤੂੰ ਆਪਦਾ ਲਾਈਫ ਸਟਾਈਲ ਨਾ ਬਦਲਿਆ ਤੈਨੂੰ ਦਵਾਈਆਂ ਖਾਣੀਆਂ ਪੈਣੀਆਂ। ਜੇ ਆਪਾਂ ਲਾਈਫ ਸਟਾਈਲ ਬਦਲ ਲੈਂਦੇ ਹਾਂ ਫਿਰ ਆਪਾਂ ਨੂੰ ਉਹਨਾਂ ਦਵਾਈਆਂ ਤੋਂ ਨਾ ਨਿਜਾਤ ਮਿਲ ਸਕਦੀ। ਇਹ ਬਲੱਡ ਪ੍ਰੈਸ਼ਰ ਦੀ ਵੀ ਪ੍ਰੋਬਲਮ ਇਹੀ ਹੈ, ਮੈਂ ਇੱਥੇ ਡਾਕਟਰ ਬਲਜਿੰਦਰ ਸਿੰਘ ਨੂੰ 2-3 ਵਾਰੀ ਲੈ ਕੇ ਆਇਆ ਹੈ ਨਾ ਬਲੱਡ ਪ੍ਰੈਸ਼ਰ ਬਾਰੇ। ਤੁਹਾਡੀ ਗੱਲ ਬਿਲਕੁਲ ਠੀਕ ਹੈ ਪਰ ਅਲਟੀਮੇਟਲੀ ਉਹਦੇ 'ਚ ਜਿੰਨਾ ਕੁ ਇਫੈਕਟ ਤੁਹਾਡਾ ਨਾ ਨਾਲ ਦੀ ਨਾਲ ਲਾਈਫ ਸਟਾਈਲ ਵੀ ਚੇਂਜ ਹੋਇਆ, ਲਾਈਫ ਸਟਾਈਲ ਦਾ ਜ਼ਿਆਦਾ ਅਸਰ ਆ ਉਹਦਾ। ਇਕੱਲੇ ਨਾ 15 ਦਿਨ ਦਵਾਈ ਜੇ ਤੁਸੀਂ ਖਾ ਲਈ ਉਹਦੇ ਨਾਲ ਹਟ ਗਿਆ ਉਹ ਦੁਬਾਰਾ ਵੀ ਹੋ ਸਕਦਾ, ਪਰ ਜੇ ਤੁਸੀਂ ਲਾਈਫ ਸਟਾਈਲ ਚੇਂਜ ਕਰਕੇ ਇਹ ਜਿਹੀਆਂ ਚੀਜ਼ਾਂ ਪੱਕੇ ਤੌਰ 'ਤੇ ਆਪਣੀ ਜ਼ਿੰਦਗੀ 'ਚੋਂ ਕੱਢ ਦੋਗੇ ਨਾ ਫਿਰ ਤੁਸੀਂ ਪੱਕੇ ਤੌਰ 'ਤੇ ਠੀਕ ਰਹੋਗੇ।
ਉਹ ਤਾਂ ਤੁਹਾਡੀ ਚੰਗੀ ਜੀ ਗੱਲ ਬਿਲਕੁਲ ਸਹੀ ਆ, ਪਰ ਜਿਹੜੀਆਂ ਇਹ ਗੋਲੀਆਂ ਹੈਗੀਆਂ ਆ ਨਾ ਕਿਡਨੀ 'ਤੇ ਇਫੈਕਟ ਕਰਦੀਆਂ,
ਬਿਲਕੁਲ
ਇੱਕ ਚੀਜ਼ ਹਟਾਉਂਦੀ ਆ ਨਾਲ ਦੂਜੀ ਆ, ਇਹ ਬਿਜ਼ਨਸ ਆ ਜੀ ਐਲੋਪੈਥੀ।
ਆਈ ਅੰਡਰਸਟੈਂਡ ਜੀ ਵੀਰ ਜੀ ਤੁਸੀਂ ਤਾਂ ਹਾਂਜੀ ਬੋਲੋ ਬੋਲੋ।
ਇੱਕ ਚੀਜ਼ ਇਹਨਾਂ ਨੇ ਹਟਾਉਣੀ ਆ ਜਿਹੜੀ ਬਿਮਾਰੀ ਹੈਗੀ ਨਾਲ ਦੂਸਰੀ ਲੱਗ ਜਾਣੀ ਆ ਨਾ, ਉਹ ਬਿਜ਼ਨਸ ਬਣ ਚੁੱਕਿਆ ਜੀ। ਜੇ ਆਪਾਂ ਕਹੀਏ ਵੀ 100% ਰਿਲਾਈ ਕਰਨ ਲੱਗ ਜਾਈਏ ਆਪਾਂ, ਹਾਂ ਲੱਤ ਟੁੱਟ ਗਈ ਆ, ਕੱਟ ਲੱਗ ਗਿਆ ਆ, ਕੋਈ ਇੱਦਾਂ ਦੀ ਸਰਜਰੀ ਆ ਜਿਹੜੀ ਐਮਰਜੈਂਸੀ ਹੋਣੀ ਆ, ਉਹ ਤਾਂ ਠੀਕ ਆ, ਪਰ ਜੇ ਆਪਾਂ ਛੋਟੀਆਂ ਛੋਟੀਆਂ ਚੀਜ਼ਾਂ ਤੇ ਗੋਲੀਆਂ ਖਾਣ ਲੱਗ ਜਾਈਏ ਤਾਂ ਫਿਰ ਉਹ ਘਟਣੀਆਂ ਨੀ ਉਹ ਵੱਧਦੀਆਂ ਹੀ ਆ।
ਬਿਲਕੁਲ ਠੀਕ ਹੈ,
ਬਣ ਗਿਆ ਇਹਨਾਂ ਨੂੰ, ਇਹਨਾਂ ਨੂੰ ਆਪਾਂ ਇਹਨਾਂ ਲਈ ਇੱਕ ਸਬਜੈਕਟ ਆ ਨਾ ਕਿ ਇਨਸਾਨ।
ਬਿਲਕੁਲ ਜੀ ਧੰਨਵਾਦ ਤੁਹਾਡਾ। ਫਾਰਮਾਸਿਟੀਕਲ ਇੰਡਸਟਰੀ ਜਿਹੜੀ ਹੈ ਤਾਂ ਮਾਫੀਆ ਜੀ, ਤੁਸੀਂ ਅਜੇ ਨਰਮ ਵਰਡ ਯੂਜ਼ ਕੀਤਾ।
ਵੈਪਨ ਜਿਹੜਾ ਹੈਗਾ ਬਣਾਉਣ ਵਾਲੀਆਂ ਕੰਪਨੀਆਂ ਉਹਨਾਂ ਨਾਲ ਉਹ ਵੱਡਾ ਮਾਫੀਆ।
ਬਿਲਕੁਲ
ਐਲੋਪੈਥੀ ਆ ਜੀ,
ਬਿਲਕੁਲ ਇਹ ਮਾਫੀਆ ਹੈਗਾ। ਮੈਂ ਐਲੋਪੈਥੀ ਆ ਜਿਹੜੀ ਉਹਦਾ ਮੈਂ ਸ਼ਾਗਿਰਦ ਨਹੀਂ ਹਾਂ ਜੀ, ਪਰ ਜਿਹੜੀ ਇਹਦੀ ਸਰਜਰੀ ਆ ਨਾ ਨਵੀਂ ਮੈਡੀਸਨ ਦੇ ਵਿੱਚ ਜਦੋਂ ਕੋਈ ਪ੍ਰੋਬਲਮ ਕ੍ਰੀਏਟ ਹੋ ਜੇ, ਬਾਕੀ ਪੈਥੀਜ਼ ਦੇ ਵਿੱਚ ਉਹਦਾ ਬਦਲ ਹੈ ਨਹੀਂ। ਬਾਕੀ ਪੈਥੀ ਦੇਖੋ, ਮੈਂ ਆਪਣੇ ਪ੍ਰੋਗਰਾਮ 'ਚ ਕਿਤੇ ਕਿਤੇ ਹੋਮਿਓਪੈਥੀ ਦੀ ਗੱਲ ਕਰਦਾ ਹੁੰਦਾ, ਮੇਰੇ ਦੋਸਤ ਵੀ ਕਈ ਵਾਰੀ ਮੇਰਾ ਮਜ਼ਾਕ ਉਡਾਉਂਦੇ ਹੁੰਦੇ, ਕਹਿੰਦੇ ਹੋਮਿਓਪੈਥੀ ਤਾਂ ਬਿਲਕੁਲ ਕੁਛ ਵੀ ਨਹੀਂ ਹੈਗਾ। ਅੱਛਾ ਐਲੋਪੈਥੀ ਦੀ ਗੱਲ ਕਰਦੇ, ਅਸੀਂ ਅਲੱਗ ਅਲੱਗ ਪੈਥੀ ਦੀ ਗੱਲ ਕਰਦੇ ਹਾਂ, ਪਰ ਅੱਜ ਦਾ ਵਿਸ਼ਾ ਜ਼ਰੂਰ ਮੈਂ ਜੀ ਵਿਅੰਗ ਜ਼ਰੂਰ ਕਰ ਰਿਹਾ, ਮੇਰਾ ਵਿਅੰਗ ਕਰਨਾ ਜਾਇਜ਼ ਆ। ਹੁਣ ਮੈਂ ਤੁਹਾਨੂੰ ਅੱਗੇ ਦੱਸੂਗਾ ਇੱਕ ਟੀਕੇ ਬਾਰੇ। ਹਾਂਜੀ ਹਾਂਜੀ
ਹਾਂਜੀ, ਮੈਂ ਨਾ ਇੰਟਰਪਟ ਕਰਦਾ ਸੋਰੀ,
ਮਸਕੂਲਰ ਡਿਸਟ੍ਰੋਫੀ
ਹਾਂਜੀ, ਤੇ ਉਹਦਾ ਇਲਾਜ ਹੈ ਨੀ ਗਾ ਜੀ।
ਹਾਂਜੀ,
ਉਹ ਜ਼ਿਆਦਾਤਰ ਮੁੰਡਿਆਂ ਨੂੰ ਹੁੰਦੀ ਆ, 20-22 ਸਾਲ ਤੱਕ ਮੈਕਸੀਮਮ ਏਜ ਹੁੰਦੀ ਆ, ਤੇ ਉਹ
ਪਤਾ ਨੀ, ਮੈਂ ਤਾਂ ਵੈਸੇ ਹੀ ਕਹਤਾ ਉਹ ਕਿਹੜੀ ਬਿਮਾਰੀ ਹੋਵੇ ਜਾਂ ਕੀ ਨਾ ਹੋਵੇ,
ਉਹਦਾ ਜਾਣੀ ਕਿ ਹੈ ਨੀ ਗਾ ਜੀ ਇਲਾਜ। ਉਹਦਾ ਇਲਾਜ ਸਿਰਫ ਇਸ ਕਰਕੇ ਹੈ ਨੀ ਗਾ ਜੀ, ਉਹਦੇ ਪੇਸ਼ੈਂਟ ਹੈ ਨੀ, ਇਹਨਾਂ ਦੇ ਕਸਟਮਰ ਹੈ ਨੀ,
ਹਾਂਜੀ
ਸਰਚ ਕਰਕੇ ਪੈਸੇ ਨੀ ਲਾਉਣੇ ਚਾਹੁੰਦੇ ਇਹਨਾਂ ਬਿਮਾਰੀਆਂ ਦਾ, ਜਿਹੜੀਆਂ ਦਾ ਇਲਾਜ ਹੈ ਨੀ ਗਾ ਉਹਦੇ ਕਸਟਮਰ ਹੈ ਨੀ ਗੇ ਜੀ। ਇਸ ਕਰਕੇ ਉਹ ਕਹਿੰਦੇ ਸਾਡੀ ਵੇਸਟ ਆਫ ਮਨੀ ਆ, ਇਹਨਾਂ ਦੀ ਰਿਸਰਚ ਕਰਨ ਲਈ ਦਵਾਈ ਉਹੀ ਬਣਾਉਂਦੇ ਆ ਜਿਹੜੇ ਇਹਨਾਂ ਦੇ ਕਸਟਮਰ ਆ ਜੀ।
ਬਿਲਕੁਲ ਬਿਲਕੁਲ ਬਿਲਕੁਲ, ਧੰਨਵਾਦ ਜੀ ਤੁਹਾਡਾ। ਅਸੀਂ ਹੁਣ ਜਦੋਂ ਦੱਸੋ ਜੇ ਅਸੀਂ ਵਿਅੰਗ ਕਰਾਂਗੇ ਫਿਰ ਹੀ ਤੁਹਾਡੇ ਅਰਗੇ ਕਾਲ ਕਰਨਗੇ ਨਾ ਸਾਨੂੰ। ਆਪਣਾ ਜਿਹੜਾ ਪ੍ਰੋਗਰਾਮ ਕਰਨ ਦਾ ਮਕਸਦ ਹੁੰਦਾ ਉਹ ਅਲੱਗ ਅਲੱਗ ਪੱਖਾਂ ਤੋਂ ਇੱਕ ਗੱਲ ਦੇ ਅਲੱਗ ਅਲੱਗ ਪੱਖ ਆ ਜਿਹੜੇ ਉਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਮੈਂ ਐਲੋਪੈਥੀ ਦਾ ਭਗਤ ਨਹੀਂ ਹਾਂ ਜੀ। ਤੁਹਾਡੀਆਂ ਗੱਲਾਂ ਆਪਦੇ ਥਾਂ ਬਿਲਕੁਲ ਠੀਕ ਨੇ, ਮੈਂ ਤਾਂ ਇਹ ਗੱਲ ਕਰ ਰਿਹਾ ਸੀ ਬਈ ਦੇਸੀ ਨੁਸਖੇ ਨੇ ਜਿਹੜੇ ਉਹਨਾਂ ਨੂੰ ਹੱਦੋਂ ਵੱਧ ਵੀ ਆਪਾਂ ਨਾ ਪ੍ਰਚਾਰਾ ਕਰੀਏ। ਕਈ ਵਾਰੀ ਜਦੋਂ ਬੰਦਾ ਠੀਕ ਹੁੰਦਾ ਨਾ ਉਹਦੇ ਕਈ ਹੋਰ ਵੀ ਕਾਰਨ ਹੁੰਦੇ ਨੇ ਜਿਹੜੇ ਅਸੀਂ ਅੱਖੋਂ ਓਹਲੇ ਕਰ ਦਿੰਦੇ ਹਾਂ। ਉਹ ਮਤਲਬ ਸਾਧ ਦੀ ਪੁੜੀ ਵਾਲੀ ਗੱਲ ਆ ਨਾ, ਬਈ ਸਾਧ ਆ ਜਿਹੜੀ ਜਿਹੜਾ ਉਹਨੇ ਪੁੜੀ ਦੇ ਤੀ ਕੋਈ, ਅਤੇ ਬੰਦੇ ਨੇ ਤਾਂ ਕੁਛ ਦੇਰ ਬਾਅਦ ਠੀਕ ਹੋਣਾ ਹੀ ਹੁੰਦਾ, ਅਤੇ ਉਹ ਠੀਕ ਹੋ ਗਿਆ ਅਤੇ ਪੁੜੀ ਦਾ ਹੋ ਗਿਆ ਕਮਾਲ, ਫਿਰ ਬਸ ਜੀ ਪੁੜੀ ਨੇ ਕੀਤਾ ਸਾਰਾ ਕੁਛ। ਤੁਹਾਡੀਆਂ ਗੱਲਾਂ ਆਪਦੇ ਥਾਂ ਠੀਕ ਨੇ ਜੀ, ਮੈਂ ਇਸੇ ਕਰਕੇ ਗੱਲ ਕੀਤੀ ਸੀ ਵੀ ਬਹੁਤ ਸਾਰੀਆਂ ਜਿਹੜੀਆਂ ਐਲੋਪੈਥਿਕ ਮੈਡੀਸਨਸ ਨੇ ਨਾ ਉਹਨਾਂ ਦਾ ਓਰੀਜਨ ਐਕਚੁਅਲੀ ਹਰਬਲ ਹੀ ਹੈਗਾ, ਉਹ ਨੇਚਰ ਦੇ ਵਿੱਚੋਂ ਹੀ ਬਣਦੀਆਂ ਨੇ, ਕੰਟਰੋਲਡ ਅਮਾਊਂਟ ਦੇ ਵਿੱਚ ਹਰ ਇੱਕ ਚੀਜ਼ ਹੁੰਦੀ ਆ ਉਹਦੇ ਵਿੱਚ। ਕਾਫੀ ਸਾਰੇ ਕਾਲਰ ਸਾਡੇ ਨਾਲ ਨੇ ਜੀ, ਪਰ ਸਾਨੂੰ ਬ੍ਰੇਕ ਲੈਣੀ ਪੈਣੀ ਆ।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711,
ਦੈਟਸ 310-9711। ਪੀਜ਼ਾ ਡਿਪੋ ਦਾ ਪੀਜ਼ਾ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਕੁੱਟ ਬਣਾ
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋਕ ਕੰਸਟਰਕਸ਼ਨ 410-841-4168-4164-78 ਸਰਵ ਲੋਕ ਕੰਸਟਰਕਸ਼ਨ।
बार बार नहीं आउनी ये कड़ी, फ्लाइंग फैशन वेयर हाउस ने लगा देती है ऑफरां दी चड़ी।
स्टोर विच पिया है खुला कपड़ा, डिजाइनर क्लोथ्स, तो सूट खरीदोगे ता एक सूट बिल्कुल फ्री। रेडीमेड टॉप्स जेडे पहला सन 50-40-35 डॉलर दे, हुन सारे ही 9.99 डॉलर दे।
पग्गां दा कपड़ा सिर्फ 1.9 डॉलर विच।
इस तो इलावा पार्टी वेयर, रेडीमेड सूट, सूट केस, मोटे कंबल बहुत ही सस्ते दामा ते बेचे जा रहे ने।
वधेरे जान ਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਔਰਾ ਕਿਚਨ ਵਾਲੇ ਸਪੌਂਸਰ ਕਰ ਰਹੇ ਨੇ। 905-673-2872 ਦਾ ਨੰਬਰ ਆ, 9905-673-2872 ਮਾਫੀ ਚਾਹੁੰਦਾ ਜੀ, 905-673-2872। ਬਹੁਤ ਸੋਹਣੀਆਂ ਕਿਚਨਸ ਬਣਾਉਂਦੇ ਨੇ। ਆਮ ਕਰਕੇ ਤੁਸੀਂ ਕਿਚਨਸ ਵੇਖੀਆਂ ਹੋਣੀਆਂ, 5-4 ਸਾਲ ਪੁਰਾਣੀ ਹੋ ਜਾਏ, ਉਹ ਕੈਬਨਿਟ ਦੇ ਕਾਰਨਰਸ ਭੁਰਨ ਲੱਗ ਜਾਂਦੇ ਆ, ਪੇਂਟ ਲੈਣ ਲੱਗ ਜਾਂਦਾ, ਪਰ ਔਰਾ ਕਿਚਨਸ ਵਾਲਿਆਂ ਦੀ ਕਿਚਨ ਬਣਾਈ ਹੋਈ ਕਿਚਨ ਆ ਜਿਹੜੀ, ਉਹ ਉੱਥੇ ਇਹੋ ਜਿਹਾ ਕੁਛ ਨਹੀਂ ਹੁੰਦਾ ਜੀ। ਤੁਸੀਂ 5-4 ਸਾਲ ਬਾਅਦ ਵੀ ਦੇਖੋ ਇਹਨਾਂ ਦੀ ਬਣਾਈ ਹੋਈ ਕਿਚਨ ਆ, ਇਹ ਨਵੀਨਕੋਰ ਲੱਗਦੀ ਆ ਜੀ। ਐਕਸਲੈਂਟ ਕੁਆਲਿਟੀ ਦਾ ਸਮਾਨ ਵਰਤਦੇ ਨੇ, ਫਿਨਿਸ਼ਿੰਗ ਬਹੁਤ ਵਧੀਆ ਹੁੰਦੀ ਹੈ। ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ ਔਰਾ ਕਿਚਨਸ ਵਾਲੇ, 9056732872 ਇਹਨਾਂ ਦਾ ਨੰਬਰ ਹੈਗਾ ਜੀ। ਰਾਜਪਾਲ ਬਰਾੜ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਦੋਸਤੋ। ਫੰਡਸ ਕਿੱਥੇ ਇਨਵੈਸਟ ਕਰਨੇ ਤਾਂ ਕਿ ਚੰਗੀ ਗਰੋਥ ਹੋਵੇ, ਤੁਹਾਨੂੰ ਪ੍ਰੋਟੈਕਟ ਕਿਵੇਂ ਕਰਨਾ ਤਾਂ ਕਿ ਕੋਈ ਮਿਸ ਹੈਪਨਿੰਗ ਹੋ ਜਾਵੇ, ਅਤੇ ਤੁਹਾਨੂੰ ਪਤਾ ਕਿ ਇੰਨੀ ਮੌਰਗੇਜ ਚੱਕੀ ਹੁੰਦੀ ਆ, ਲੋਨ ਚੱਕਿਆ ਹੁੰਦਾ, ਜੇ ਬੰਦਾ ਬਾਈ ਚਾਂਸ ਡਿਸੇਬਲ ਹੋ ਜਾਵੇ ਤਾਂ ਪ੍ਰੋਟੈਕਸ਼ਨ ਲਈ ਡਿਸੇਬਿਲਟੀ ਇੰਸ਼ੋਰੈਂਸ ਚਾਹੀਦੀ ਹੈ, ਕੋਈ ਗੰਭੀਰ ਬਿਮਾਰੀ ਲੱਗ ਜਾਵੇ ਤਾਂ ਕ੍ਰਿਟੀਕਲ ਇੰਸ਼ੋਰੈਂਸ ਪਹਿਲਾਂ ਹੀ ਹੋਣੀ ਚਾਹੀਦੀ ਹੈ, ਇਸ ਤਰ੍ਹਾਂ ਲਾਈਫ ਇੰਸ਼ੋਰੈਂਸ, ਇਹ ਸਾਰਾ ਕੰਮ ਆ ਜਿਹੜਾ ਰਾਜਪਾਲ ਬਰਾੜ ਕਰਦੇ ਨੇ ਜੀ। ਤੁਹਾਡਾ ਇਨਵੈਸਟਮੈਂਟ ਪੋਰਟਫੋਲੀਓ ਚੈੱਕ ਕਰਦੇ ਨੇ, ਚੈੱਕ ਕਰਾ ਲਿਆ ਕਰੋ, ਇਸੇ ਗੱਲ 'ਤੇ ਤਸੱਲੀ ਨਾ ਰੱਖਿਆ ਕਰੋ ਕਿ ਅਸੀਂ ਪੈਸੇ ਜੋੜ ਕੇ ਰੱਖੇ ਨੇ, ਜੋੜੇ ਹੋਏ ਪੈਸੇ ਜੇ ਉਹਨਾਂ ਦੀ ਗਰੋਥ ਹੈ ਨਹੀਂ ਤਾਂ ਫਿਰ ਉਹਦਾ ਫਾਇਦਾ ਕੋਈ ਨਹੀਂ ਜੀ, ਘੱਟਦੇ ਜਾਂਦੇ ਨੇ ਪੈਸੇ, ਕੋਈ ਹੋਰ ਬੈਂਕਿੰਗ ਇੰਸਟੀਟਿਊਸ਼ਨਸ ਫਾਇਦਾ ਉਠਾਈ ਜਾਂਦੀਆਂ। 416-917-1457 ਰਾਜਪਾਲ ਬਰਾੜ ਦਾ ਨੰਬਰ ਹੈਗਾ। ਗਰੋਸਰੀ ਕਰਨੀ ਹੈ, ਤਾਜ਼ੇ ਫਲ ਫਰੂਟ ਲੈਣੇ ਨੇ ਤਾਂ ਏਸ਼ੀਅਨ ਫੂਡ ਸੈਂਟਰ 'ਤੇ ਜਾਣਾ, ਜਿੱਥੇ ਤੁਹਾਡੇ ਘਰ ਹੈਗੇ ਨੇ ਨੇੜੇ ਤੇੜੇ, ਸੌ ਕੋਈ ਕਿਲੋਮੀਟਰ ਦੇ ਘੇਰੇ 'ਚ, ਅੱਧੇ ਕਿਲੋਮੀਟਰ ਦੇ ਘੇਰੇ ਦੇ ਵਿੱਚ ਏਸ਼ੀਅਨ ਫੂਡ ਸੈਂਟਰ ਦੀ ਲੋਕੇਸ਼ਨ ਹੋਣੀ ਹੋਣੀ ਆ ਜੀ। ਅਤੇ ਵੀਕਐਂਡ 'ਤੇ ਗਰੋਸਰੀ ਕਰਨੀ ਆ, ਵੀਕਡੇਜ਼ ਦੇ ਵਿੱਚ ਕਰਨੀ ਆ, ਹਮੇਸ਼ਾ ਖੁੱਲ੍ਹੇ ਰਹਿੰਦੇ ਨੇ ਜੀ ਸਵੇਰ ਤੋਂ ਸ਼ਾਮ ਤੱਕ ਏਸ਼ੀਅਨ ਫੂਡ ਸੈਂਟਰ ਵਾਲੇ, ਯਾਦ ਰੱਖਣਾ ਏਸ਼ੀਅਨ ਫੂਡ ਸੈਂਟਰ। ਦੋਸਤੋ, ਗੱਲਬਾਤ ਚੱਲ ਰਹੀ ਸੀ ਅੱਜ ਆਪਣੀ, ਅੱਜ ਦੇਸੀ ਨੁਸਖਿਆਂ 'ਤੇ ਗੱਲ ਇਹ ਹੈ ਵੀ ਐਲੋਪੈਥੀ ਆ ਜਿਹੜੀ ਨਾ, ਮੈਂ ਐਲੋਪੈਥੀ ਖਾਸ ਮੌਕਿਆਂ ਦੇ ਉੱਤੇ ਤੁਰੰਤ ਇਲਾਜ ਕਰ ਜਾਂਦੀ ਆ, ਸਾਈਡ ਇਫੈਕਟ ਵੀ ਬੜੇ ਹੁੰਦੇ ਨੇ, ਕਈ ਦਵਾਈਆਂ ਦੇ ਉੱਤੇ ਲਿਖੇ ਹੁੰਦੇ ਨੇ ਦਵਾਈਆਂ ਦੇ, ਡਾਕਟਰ ਸਾਨੂੰ ਦੱਸਦੇ ਨੇ, ਮੁਕਾਬਲਤਨ ਡਾਕਟਰ ਸਾਨੂੰ ਦੇਖ ਕੇ ਨਾ ਵੀ ਸਾਈਡ ਇਫੈਕਟ ਇਹਦੇ ਜ਼ਿਆਦਾ ਨੇ ਕਿ ਘੱਟ ਨੇ, ਮੁਕਾਬਲਤਨ ਤੁਹਾਨੂੰ ਇਸ ਵੇਲੇ ਕਿਹਦੀ ਜ਼ਰੂਰਤ ਆ ਉਹਦੇ ਮੁਤਾਬਕ ਦਵਾਈਆਂ ਦਿੰਦੇ ਨੇ, ਉਹ ਸਿਸਟਮ ਉਹਨਾਂ ਨੂੰ ਪਤਾ। ਅਲੱਗ ਅਲੱਗ ਪੈਥੀਜ਼ ਦੇ ਵਿੱਚ ਅਲੱਗ ਅਲੱਗ ਢੰਗ ਤਰੀਕੇ ਨੇ ਜੀ ਜਿਹਦੇ ਨਾਲ ਇਲਾਜ ਕਰਦੇ ਨੇ, ਪਰ ਇੱਕ ਗੱਲ ਵਿਗਿਆਨਕ ਢੰਗ ਤਰੀਕਿਆਂ ਦੀ ਇੱਕ ਗੱਲ ਆ ਜੀ, ਆਪਣੀ ਬਾਡੀ ਦੇ ਵਿੱਚ ਜੇ ਇੱਕ 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 ਜਗ੍ਹਾ ਕਿਤੇ ਪ੍ਰੋਬਲਮ ਆਈ ਆ ਨਾ, ਅਤੇ ਉਹ ਅਲਟੀਮੇਟਲੀ ਉਹਦਾ ਓਰੀਜਨ ਕਿਤੇ ਹੋਰ ਹੁੰਦਾ, ਉਹ ਪੈਦਾ ਕਿਤੋਂ ਹੋਰ ਹੁੰਦੀ ਹੈ। ਇਸ ਕਰਕੇ ਜਿਹੜੀ ਪੈਥੀ ਇਸ ਗੱਲ ਨੂੰ ਸਮਝਦੀ ਹੈ ਉਹ ਇਨ ਦਾ ਲੌਂਗ ਰਨ ਉਹ ਤੁਹਾਡੇ ਫਾਇਦੇ 'ਚ ਰਹਿੰਦੀ ਹੈ। ਪਰ ਆਪਣੀ ਤਾਂ ਗੱਲ ਹੀ ਅੱਜ ਹੋਰ ਸੀ, ਆਪਾਂ ਤਾਂ ਗੱਲ ਇਹ ਕਰ ਰਹੇ ਸੀ ਬਈ ਆਪਾਂ ਦੇਸੀ ਢੰਗ ਤਰੀਕਿਆਂ ਨੂੰ ਇੰਨਾ ਕੁ ਵਡਿਆਉਂਦੇ ਹਾਂ। ਅੱਛਾ, ਹੋ ਸਕਦਾ ਦੇਸੀ ਢੰਗ ਤਰੀਕੇ ਜਿਹੜੇ ਕੁਝ ਠੀਕ ਹੋਣ, ਬਹੁਤੇ ਠੀਕ ਹੋਣ, ਪਰ ਓਵਰ ਐਗਜੈਜਰੇਸ਼ਨ ਕਰਨੀ, ਹਰ ਇੱਕ ਥਾਂ 'ਤੇ ਇਹ ਕਹਿਣਾ ਵੀ ਜੇ ਬੈਕ ਆ ਜਿਹੜੀ ਠੀਕ ਹੋਊਗੀ ਉਹ ਤਾਂ ਭਾਈ ਉਹ ਫਲਾਨਾ ਬੰਦਾ ਇੱਕ ਝਟਕਾ ਜਿਹਾ ਲਾਉਂਦਾ ਅਤੇ ਮਗਰੋਂ ਇੱਕ ਤੇਲ ਦੀ ਮਾਲਿਸ਼ ਕਰ ਦਿੰਦਾ, ਜਿਹਦੇ ਤੇਲ ਜਿਹੜਾ ਹਰਬਲ ਤੇਲ ਆ, ਜਾਂ ਕੋਲੈਸਟਰੋਲ ਦੀ ਗੱਲ ਚੱਲਦੀ ਸੀ ਵੀ ਕੋਲੈਸਟਰੋਲ ਆ ਜਿਹੜਾ ਉਹ ਕੰਟਰੋਲ ਹੀ ਉਹਦੇ ਨਾਲ ਹੁੰਦਾ ਦੇਸੀ ਤਰੀਕੇ ਨਾਲ। ਦੇਖੋ, ਮੈਂ ਵਾਰ ਵਾਰ ਕਹਿੰਦਾ ਬਈ ਵਿਗਿਆਨਕ ਗੱਲ ਆ ਜਿਹੜੀ, ਵਿਗਿਆਨਕ ਢੰਗ ਤਰੀਕੇ। ਹੁਣ ਲਸਣ ਨਾਲ ਇਸ ਕਰਕੇ ਠੀਕ ਹੁੰਦਾ ਕਿਉਂਕਿ ਲਸਣ ਦੇ ਵਿੱਚ ਨਾ ਇੱਕ ਟਾਈਪ ਦਾ ਕੰਟੈਂਟ ਹੁੰਦਾ ਜਿਹਦਾ ਨਾਂ ਸ਼ਾਇਦ ਐਲੀਸਨ ਹੈਗਾ, ਉਹ ਕੀ ਕਰਦਾ, ਉਹ ਜਿਹੜਾ ਬੈਡ ਕੋਲੈਸਟਰੋਲ ਹੁੰਦਾ ਆਪਣੀ ਬਾਡੀ ਦੇ ਵਿੱਚ, ਲੋ ਡੈਂਸਿਟੀ ਲਿਪੋਪ੍ਰੋਟੀਨ ਜਿਹਨੂੰ LDL ਕਹਿੰਦੇ ਆ, ਉਸ ਨੂੰ ਉਹ ਬੰਦ ਕਰ ਦਿੰਦਾ, ਉਹਦੀ ਪ੍ਰੋਡਕਸ਼ਨ ਬੰਦ ਕਰ ਦਿੰਦਾ ਬਾਡੀ ਦੇ ਵਿੱਚੋਂ। ਹੁਣ ਇਹਦਾ ਮਤਲਬ ਇਹ ਨਹੀਂ, ਹੁਣ ਉਹਦੀ ਪਰ ਕੁਆਂਟਿਟੀ ਕੋਈ ਨਹੀਂ ਨਾ, ਹੁਣ ਤੁਸੀਂ ਲਸਣ ਦੀ ਇੱਕ ਤੁਰੀ ਜੀ ਖਾ ਲਓ ਪੂਰੀ ਦੀ ਪੂਰੀ ਗੰਢੀ ਤਾਂ 30-40 ਹੁੰਦੀਆਂ ਨਾ। ਹੁਣ ਜਿਹੜੇ ਬੰਦੇ ਨੇ 4 ਉਹ ਗੰਢੀਆਂ ਖਾ ਕੇ ਸਵੇਰੇ ਉੱਠ ਕੇ ਉਹਨੇ ਕਹਿਣਾ ਜੀ ਮੇਰਾ ਕੋਲੈਸਟਰੋਲ ਠੀਕ ਹੋ ਜੇ, ਇਹ ਗੱਲ ਗਲਤ ਆ, ਉਹਨੇ ਬਾਡੀ 'ਚ ਹੋਰ ਪ੍ਰੋਬਲਮਸ ਕ੍ਰੀਏਟ ਕਰ ਦੇਣੀਆਂ ਨੇ। ਸਭ ਤੋਂ ਪਹਿਲੀ ਪ੍ਰੋਬਲਮ ਤਾਂ ਸਟੋਮਕ ਅਲਸਰਸ ਕਰ ਸਕਦਾ। ਇਸ ਕਰਕੇ ਮੈਂ ਕਹਿੰਦਾ ਵੀ ਕਿਸੇ ਮਾਹਰ ਬੰਦੇ ਦੀ ਨਿਗਰਾਨੀ ਹੇਠ ਦੇਸੀ ਨੁਸਖੇ ਕੀ ਹੁੰਦੇ ਨੇ, ਵੀ ਇੱਕ ਨੇ ਕਹਿਤਾ, ਦੂਜੇ ਨੇ ਗਾਂ ਦੀ ਗਾਂ ਕਹਿਤਾ, ਉਹਨੇ ਕੁਆਂਟਿਟੀ ਨਹੀਂ ਦੱਸੀ, ਉਹਨੇ ਕੋਈ ਹੋਰ ਚੀਜ਼ ਉਹਦਾ ਉਹ ਕਿੱਥੇ ਇਫੈਕਟ ਕਰੂਗੀ ਉਹ ਨਹੀਂ ਦੱਸਿਆ। ਇਸ ਕਰਕੇ ਮੈਂ ਜਿਹੜੇ ਦੇਸੀ ਢੰਗ ਤਰੀਕੇ ਆ ਉਹਦੀ ਨੁਕਤਾਚੀਨੀ ਇਸ ਕਰਕੇ ਕਰ ਰਿਹਾ ਸੀ। ਹੁਣ ਜਿਹੜੀਆਂ ਦੇਸੀ ਦਵਾਈਆਂ ਆਉਂਦੀਆਂ ਨੇ ਬਿਨਾਂ ਜਾਂਚ ਪੜਤਾਲ ਤੋਂ, ਜਿਹਦੇ 'ਚ ਮਿਕਦਾਰ ਹੀ ਨਹੀਂ ਪਤਾ ਹੁੰਦਾ, ਜਿਹਦੇ 'ਚ ਟੌਕਸਿਕ ਕੈਮੀਕਲਸ ਹੁੰਦੇ ਨੇ, ਲੈੱਡ ਵਰਗੇ ਖਤਰਨਾਕ ਪੋਇਜ਼ਨਸ ਕੈਮੀਕਲਸ ਹੁੰਦੇ ਨੇ, ਉਹਨਾਂ ਨੂੰ ਕਿਵੇਂ ਅਲਾਓ ਕਰ ਸਕਦੇ, ਜਿਹਦੇ ਨਾਲ ਕਿਡਨੀਜ਼ ਮਤਲਬ ਪੇਸ਼ੈਂਟ ਦੀ ਇੱਕੋ ਦਮ ਬੰਦੇ ਦੀਆਂ ਖਰਾਬ ਹੋ ਜਾਣਗੀਆਂ, ਤੰਦਰੁਸਤ ਬੰਦੇ ਦੀਆਂ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਪਹਿਲਾਂ ਤਾਂ ਮੈਂ ਤੁਹਾਨੂੰ ਦੱਸੀ ਸੀ ਨਾ ਲੁਧਿਆਣੇ ਵਾਲੀ ਗੱਲ ਵੀ ਮੇਰੇ ਦੋਸਤ ਸੀਗੇ ਗੋਡਿਆਂ ਦੀ ਦੇਸੀ ਦਵਾਈ ਲੈਂਦੇ ਸੀ, ਉਹਨਾਂ ਦੇ ਵਾਈਫ, ਉਹ ਪਤਾ ਨਹੀਂ ਗੱਲ ਵਿਚਾਲੇ ਰਹਿ ਗਈ ਸੀ, ਥੋੜ੍ਹੀ ਜਿਹੀ ਦੇਰ ਬਾਅਦ ਪਤਾ ਲੱਗਿਆ ਜੀ ਉਹ ਸਟੀਰੋਇਡ ਸੀ, ਆਰਾਮ ਤਾਂ ਆ ਗਿਆ, ਹੁਣ ਤਾਂ ਉਹ ਦੁਨੀਆਂ ਦੇ ਵਿੱਚ ਉਹਨਾਂ ਦੇ ਵਾਈਫ ਹੈ ਨਹੀਂ ਗਏ, ਪਰ ਨਾਲ ਹੀ ਕਿਡਨੀਜ਼ ਖਰਾਬ ਹੋ ਗਈਆਂ। ਹੁਣ ਮੈਂ ਤੁਹਾਨੂੰ ਗੱਲ ਦੱਸਦਾ ਜਿਹੜੀ ਅਖਬਾਰਾਂ 'ਚ ਆਈ ਘੱਟੋ ਘੱਟ 15 ਸਾਲ ਪਹਿਲਾਂ, ਬਠਿੰਡੇ ਦੇ ਨੇੜੇ ਦੀ ਗੱਲ ਆ ਜੀ। ਉਹ ਜਿਹੜਾ ਵਿਅਕਤੀ ਸੀ ਨਾ, ਉਹ ਟੀਕੇ ਲਾਉਂਦਾ ਹੁੰਦਾ ਸੀ ਗੋਡੇ ਦੇ ਵਿੱਚ, ਦੋਸਤੋ ਗੋਡੇ ਦੇ ਵਿੱਚ ਟੀਕੇ, ਕਹਿੰਦੇ ਜੀ ਦੇਸੀ ਢੰਗ ਆ, ਬਸ ਉਹ ਟੀਕੇ ਪਤਾ ਨਹੀਂ ਕਾਹਦੇ ਲਾਉਂਦਾ, ਦੇਸੀ ਢੰਗ ਤਰੀਕੇ ਨਾਲ ਤਿਆਰ ਕੀਤਾ ਵੀ ਬੰਦਾ ਘੋੜਿਆਂ ਵਾਂਗੂ ਭੱਜਣ ਲੱਗ ਜਾਂਦਾ। ਉਹ ਜੀ ਅਲਟੀਮੇਟਲੀ ਹੌਲੀ ਹੌਲੀ ਦੇਸ਼ਾਂ ਵਿਦੇਸ਼ਾਂ 'ਚੋਂ ਇੱਥੋਂ ਲੋਕ ਜਾਣ ਲੱਗ ਗਏ। ਅੱਛਾ ਹੋਇਆ ਕੀ ਬਈ, 4-5 ਮਹੀਨੇ ਬਾਅਦ ਬੰਦਾ ਨਾ, ਜਿਹਨੂੰ ਪੰਜਾਬੀ ਭਾਸ਼ਾ 'ਚ ਤੁਸੀਂ ਕਹਿੰਦੇ ਹੋ ਵੀ ਰੱਬ ਨੂੰ ਪਿਆਰਾ ਹੋ ਜਾਂਦਾ ਸੀ, ਜਿਹੜਾ ਬਿਲਕੁਲ ਹੀ ਲੋਕਾਂ ਨੇ ਪ੍ਰਚਾਰ ਪਤਾ ਕਿਵੇਂ ਕੀਤਾ, ਵੀ ਇੱਥੇ ਨਾ ਸਾਡੇ ਪਿੰਡ ਉਹ ਫਲਾਨਿਆਂ ਦਾ ਫਲਾਨਾ ਸੀ ਜਿਹੜਾ ਬਾਈ ਸੀਗਾ, ਉਹ ਬਿਲਕੁਲ ਮੰਜੇ 'ਤੇ ਪਿਆ ਸੀ, ਉਹਦੇ ਗੋਡੇ ਬਿਲਕੁਲ ਮਤਲਬ ਜਮਾਂ ਹੀ ਮਤਲਬ ਤੁਰਿਆ ਹੀ ਨਹੀਂ ਸੀ ਜਾਂਦਾ, ਉਹ ਤੋਂ ਮੰਜੇ ਤੋਂ ਹੇਠਾਂ ਨਹੀਂ ਸੀ ਉਤਰਿਆ ਜਾਂਦਾ। ਅੱਛਾ ਉਹ ਵੀ ਕਹਿੰਦੇ ਜੀ ਉਹ ਭਾਈ ਨੇ ਬਠਿੰਡੇ ਵਾਲੇ ਨੇ ਠੀਕ ਕਰਤਾ, ਮੈਨੂੰ ਪਿੰਡ ਦਾ ਨਾਂ ਨਹੀਂ ਯਾਦ, ਮੈਂ ਅਖਬਾਰਾਂ 'ਚੋਂ ਲੱਭ ਕੇ ਦੇ ਦੂੰ ਤੁਹਾਨੂੰ, ਪ੍ਰਚਾਰ ਹੋਣ ਲੱਗ ਗਿਆ ਜੀ। ਅੱਛਾ ਇੱਕ ਹੁੰਦਾ ਵੀ ਐਵੇਂ ਹੀ ਸੀ, ਉਹ ਬੰਦਾ ਜਿਹੜਾ ਬਿਲਕੁਲ ਕਈ ਸਾਲਾਂ ਤੋਂ ਗੋਡਿਆਂ ਦਾ ਜਿਹੜਾ ਬਿਲਕੁਲ ਜੁੜੇ ਹੋਏ ਸੀ ਉਹ ਠੀਕ ਹੋ ਜਾਂਦਾ ਸੀ, ਮਹੀਨਾ ਡੇਢ ਮਹੀਨਾ ਤੁਰਦਾ ਸੀ, ਉਸ ਤੋਂ ਬਾਅਦ ਸਿਵਿਆਂ 'ਚ ਪਹੁੰਚ ਜਾਂਦਾ ਸੀ। ਅੱਛਾ ਪਰ ਲੋਕਾਂ ਨੇ ਪਤਾ ਕੀ ਕਹਿਣਾ ਸ਼ੁਰੂ ਕਰਤਾ, ਲੋਕਾਂ ਨੇ ਕਹਿਣਾ ਦੇਖੋ ਜੀ ਉਹ ਤਾਂ ਜੀ ਉਹ ਇਲਾਜ ਕਰਨ ਨੇ ਤਾਂ ਕਰਤਾ, ਉਹ ਤੁਰਨ ਵੀ ਲੱਗ ਗਿਆ, ਤੁਰਨ ਕੀ ਜੀ ਭੱਜਣ ਲੱਗ ਗਿਆ, ਅੱਗੋਂ ਅਗਲੇ ਦੀ ਕਿਸਮਤ, ਹੁਣ ਲਿਖੀ ਨੂੰ ਕੌਣ ਮੋੜ ਸਕਦਾ, ਮਤਲਬ ਐਂ ਕਹਿ ਕੇ ਇਗਨੋਰੈਂਟਲੀ ਉਹਦੇ ਕੰਮ 'ਤੇ ਪਰਦਾ ਪਾਉਣ ਲੱਗ ਗਏ। ਜਦੋਂ ਇਹ ਪ੍ਰਚਾਰ ਬਹੁਤ ਜ਼ਿਆਦਾ ਹੋ ਗਿਆ, ਹਜ਼ਾਰਾਂ ਦੀ ਗਿਣਤੀ 'ਚ ਲੋਕ ਜਾਣ ਲੱਗ ਗਏ, ਲਾਈਨਾਂ ਲੱਗਣ ਲੱਗ ਗਈਆਂ ਲੋਕਾਂ ਦੀਆਂ, ਜਦੋਂ ਪੜਤਾਲ ਸ਼ੁਰੂ ਹੋਈ ਉਹ ਪਤਾ ਟੀਕੇ ਕਿਹੜੇ ਲਾਉਂਦਾ ਸੀ, ਜਿਹਦੇ ਉੱਤੇ ਈਵਨ ਇਹਦੇ ਉੱਤੇ ਲਿਖਿਆ ਹੁੰਦਾ ਸੀ ਨੋਟ ਫਿੱਟ ਫੋਰ ਹਿਊਮਨ ਕੰਜ਼ੰਪਸ਼ਨ, ਉਹ ਸੱਚੀ ਮੁੱਚੀ ਘੋੜਿਆਂ ਦੇ ਲਾਉਣ ਵਾਲੇ ਟੀਕੇ ਸੀ, ਅਤੇ ਜਦੋਂ ਉਹ ਲਾ ਦਿੰਦਾ ਸੀ ਮਹੀਨਾ ਕੁ ਲੱਗਦਾ ਸੀ, 2-3 ਵਾਰੀ ਉਹ ਕਿਡਨੀਜ਼ ਡੈਮੇਜ ਕਰ ਦਿੰਦੇ ਸੀ। ਹੁਣ ਇਹ ਹੁਣ ਤੁਸੀਂ ਦੇਖਣਾ ਭਾਈ ਆਪਦੇ ਗੋਡੇ ਤੁਸੀਂ ਤੁਹਾਡੇ ਦੁਖਦੇ ਨੇ ਅਤੇ ਗੋਡਿਆਂ ਦਾ ਦਰਦ ਝੱਲਣਾ ਕਿ ਕਿਡਨੀਜ਼ ਡੈਮੇਜ ਕਰਾ ਕੇ ਮਹੀਨੇ ਦੇ ਵਿੱਚ ਤੁਸੀਂ ਉਹ ਰੱਬ ਜੀ ਕੋਲ ਪਹੁੰਚਣਾ, ਇਹ ਤਾਂ ਹੁਣ ਪੇਸ਼ੈਂਟ ਨੇ ਫੈਸਲਾ ਕਰਨਾ ਨਾ, ਪਰ ਪੇਸ਼ੈਂਟ ਦਾ ਪਤਾ ਨਹੀਂ ਇਸ ਗੱਲ ਦਾ। ਅਖੀਰ 'ਤੇ ਜੀ ਸਿਹਤ ਵਿਭਾਗ ਵਾਲਿਆਂ ਕੋਲ ਵੀ ਜਦੋਂ ਮੌਕਾ ਪਹੁੰਚਿਆ, ਸਿਹਤ ਵਿਭਾਗ ਦੇ ਅਧਿਕਾਰੀ ਵੀ ਉਹ ਤੋਂ ਮਹੀਨਾ ਲੈਂਦੇ ਸੀ, ਮਣਾ ਮੂੰਹੀ ਪੈਸਾ ਬਣਦਾ ਸੀ ਜੀ। ਉਹ ਕਹਿੰਦੇ ਬੋਰੀਆਂ ਦੇ ਵਿੱਚ ਨੋਟ ਆ ਜਿਹੜੇ ਉਹ ਜਿਹੜੇ ਲੈ ਕੇ ਉਹ ਘਰੇ ਲੈ ਕੇ ਆਉਂਦੇ ਸੀ। ਹੋਇਆ ਕੀ ਫਿਰ ਜਦੋਂ ਉਹਨਾਂ ਦੇ ਪਾਬੰਦੀ ਲੱਗ ਗਈ, ਫਿਰ ਪਿੰਡ 'ਚ ਇਕੱਠ ਹੋਣਾ ਬੰਦ ਹੋ ਗਿਆ, ਫਿਰ ਉਹਨਾਂ ਨੇ ਆਪਦੀ ਮੋਟਰ 'ਤੇ ਟੀਕੇ ਲਾਉਣੇ ਸ਼ੁਰੂ ਕਰਤੇ। ਸਾਡੇ ਵੀ ਇੱਕ ਦੋ ਰਿਸ਼ਤੇਦਾਰ ਲਵਾ ਕੇ ਆਏ, ਮੈਨੂੰ ਤਾਂ ਪਤਾ ਦੂਰ ਦੇ ਰਿਸ਼ਤੇਦਾਰ, ਉਹ ਸ਼ੁਕਰ ਕਰੋ ਉਹ ਬਚੇ ਫਿਰਦੇ ਆ, ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਨਾ, ਇੱਕ ਦੋ ਹੀ ਲਵਾਏ ਸੀ ਅਜੇ ਉਹਨਾਂ ਨੇ, ਅਤੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਕਿਹਾ ਜੀ ਇਹ ਤਾਂ ਇਹ ਹੁਣ ਪੜ੍ਹੇ ਲਿਖੇ ਵੀ ਜੇ ਐਂ ਕਰਨ ਲੱਗ ਜਾਣ ਤਾਂ ਫਿਰ ਸਾਨੂੰ ਐਜੂਕੇਸ਼ਨ ਸਿਸਟਮ 'ਤੇ ਪੜ੍ਹਾਈ ਲਿਖਾਈ 'ਤੇ ਮਤਲਬ ਗੁੱਸਾ ਤਾਂ ਆਉਂਦਾ ਹੀ ਆ ਨਾ। ਮੇਰੇ ਕਹਿਣ ਦਾ ਮਤਲਬ ਇਹ ਆ ਵੀ ਐਕਸਟ੍ਰੀਮ ਸਟੈਪ 'ਤੇ ਜਾਣਾ ਠੀਕ ਹੈ, ਮੇਰੇ ਕਹਿਣ ਦਾ ਮਤਲਬ ਇਹ ਨਹੀਂ ਜੀ ਅਦਰਕ ਵਾਲੀ ਚਾਹ ਸਵਾਦ ਲੱਗਦੀ ਆ, ਮੈਨੂੰ ਵੀ ਕਿਤੇ ਨਾ ਕਿਤੇ ਬੁਲਾ ਲਿਆ ਕਰੋ, ਇਹੋ ਜਿਹੀ ਕੋਈ ਗੱਲ ਨਹੀਂ ਪੀਣ ਲਈ, ਇਹ ਨਹੀਂ ਮੈਂ ਅਦਰਕ ਵਾਲੀ ਚਾਹ ਨਹੀਂ ਪੀਂਦਾ ਜਾਂ ਮੈਂ ਲਸਣ ਨਹੀਂ ਖਾਂਦਾ। ਪਰ ਮੈਂ ਉਹ ਦਵਾਈਆਂ ਨਹੀਂ ਯੂਜ਼ ਕਰਦੀਆਂ ਜਿਹੜੀਆਂ ਜਿਹੜਾ ਯੂਜ਼ ਕਰਦਾ ਜਿਹੜਾ ਫੂਕਾਂ ਵਾਲੇ ਬਾਬੇ ਦੀਆਂ ਇੱਥੇ ਆਉਂਦੀਆਂ। ਪਹਿਲੀ ਗੱਲ ਤਾਂ ਮੈਂ ਦਵਾਈਆਂ ਘੱਟ ਖਾਂਦਾ ਬਹੁਤ, ਜੇ ਡਾਕਟਰ ਵੀ ਦੱਸੇ ਨਾ ਡਾਕਟਰ ਦੇ ਕਹੇ ਤਾਂ ਹੀ ਮਾੜੀ ਮੋਟੀ ਖਾਂਦਾ, ਅਤੇ ਨਹੀਂ ਮੈਂ ਮੇਰਾ ਵੀ ਹਾਲ ਇਹੀ ਆ, ਮੈਂ ਨੋਰਮਲੀ ਅਵੋਇਡ ਕਰਦਾ, ਮੈਂ ਕਦੇ ਟਾਈਲਾਨੋਲ ਨਹੀਂ ਖਾਧੀ, ਦੂਜੀਆਂ ਚੀਜ਼ਾਂ ਤੋਂ ਮੈਨੂੰ ਨੋਰਮਲ ਜਿਹੜੀਆਂ ਆਮ ਹੀ ਜਿਵੇਂ ਤੁਸੀਂ ਰਿਓੜੀਆਂ ਵਾਂਗੂ ਖਾਈ ਜਾਂਦੇ ਹੋ, ਮੈਨੂੰ ਉਹਨਾਂ ਚੀਜ਼ਾਂ ਤੋਂ ਨਫ਼ਰਤ ਆ, ਜਿਵੇਂ ਉਹ ਵੀਰ ਜੀ ਕਹਿ ਕੇ ਗਏ ਨਾ। ਖੈਰ ਉਹਨਾਂ ਨੇ ਆਪਦੇ ਨੁਕਤੇ 'ਤੇ ਗੱਲ ਕੀਤੀ ਹੈ, ਕੱਲ ਗੱਲ ਕਰਨੀ ਚਾਹੀਦੀ ਹੈ। ਮੇਰੇ ਕਹਿਣ ਦਾ ਮਕਸਦ ਇਹ ਹੈਗਾ ਵੀ ਲੋੜ ਤੋਂ ਜ਼ਿਆਦਾ ਕਿਸੇ ਵੀ ਚੀਜ਼ ਨੂੰ ਦੇਸੀ ਢੰਗ ਤਰੀਕਿਆਂ ਨੂੰ ਵਡਿਆਉਣਾ ਉਹ ਠੀਕ ਨਹੀਂ। ਜਿਹੜਾ ਦੇਸੀ ਢੰਗ ਤਰੀਕਾ ਪੜਤਾਲ 'ਚੋਂ ਠੀਕ ਉਤਰਿਆ ਹੋਇਆ, ਪਰਖ ਪੜਤਾਲ ਤੋਂ ਬਾਅਦ ਠੀਕ ਹੈ, ਉਹਦਾ ਪ੍ਰਚਾਰ ਕਰੋ ਜਿੰਨਾ ਮਰਜ਼ੀ। ਜਿਹੜਾ ਸੁਣੇ ਸੁਣਾਏ ਪ੍ਰਚਾਰ ਕਰਦੇ ਅਸੀਂ, ਉਹਦੇ ਨਾਲ ਮਤ ਭੇਜਦਾ। ਇੱਕ ਹੋਰ ਕਾਲ ਲੈ ਲਈਏ ਜੀ। ਨਿੱਘਾ ਸਵਾਗਤ ਤੁਹਾਡਾ ਜੀ ਅੱਜ ਦੇ ਪ੍ਰੋਗਰਾਮ 'ਚ।
ਹੈਲੋ,
ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
ਵਧੀਆ ਜੀ, ਵਧੀਆ।
ਜਿਹੜਾ ਜੀ ਅੱਖਾਂ ਮੀਟ ਕੇ ਕਿਸੇ ਤੇ ਵਿਸ਼ਵਾਸ ਕਰ ਲੈਣਾ ਉਹ ਠੀਕ ਨੀ। ਮੇਰਾ ਫਰੈਂਡ ਸੀ, ਉਹਨੂੰ ਫਲੈਰੀ ਸੀਗੀ।
ਹਾਂਜੀ,
ਫਲੈਰੀ ਆ ਜਿਹੜੀ ਸਾਇੰਸ ਆ ਕਹਿੰਦੇ ਫਲੈਰੀ ਦਾ ਕੋਈ ਇਲਾਜ ਹੈ ਨੀ ਕਿਤੇ ਵੀ, ਮੇਰੇ ਡਾਕਟਰ ਨੇ ਵੀ ਕਿਹਾ ਸੀ। ਉਹਨੂੰ ਕਿਸੇ ਨੇ ਕਹਿਤਾ ਇੰਡੀਆ ਚਲ ਗਿਆ, ਡੇਢ ਮਹੀਨਾ ਉੱਥੇ ਬਿਮਾਰ ਪਿਆ ਰਿਹਾ, ਕੋਈ ਹੁਸਕੇ ਸੁਆਹ ਖਾ ਲਈ ਉੱਥੇ ਜੀ, ਪਤਾ ਨੀ ਕੀ ਖਾਧਾ ਕਿਸੇ ਨੇ, ਕੀ ਦਿੱਤਾ ਕੀ ਨਹੀਂ।
ਹਾਂਜੀ
ਹਾਂਜੀ, ਤਾਂ ਕਿਡਨੀ ਖਰਾਬ ਕਰਕੇ ਡੇਢ ਮਹੀਨੇ ਬਾਅਦ ਬਾਹਰ ਆਇਆ। ਤੁਹਾਡੀ ਗੱਲ ਸਹੀ ਆ, ਇੰਨੀ ਸ਼ਰਧਾ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਆ ਬਾਬਾ ਰਾਮਦੇਵ ਜਿਹੜਾ ਦੇਖਦਾ ਹੀ ਆ, ਜਦੋਂ ਮਾੜੀ ਬਿਮਾਰੀ ਆਈ ਆ, ਜਾ ਕੇ ਕਿਹੜੇ ਹਸਪਤਾਲ 'ਚ ਪਿਆ ਸੀ।
ਹਾਂਜੀ, ਵਾਜੀ ਵਾਹ, ਕਮਾਲ ਦੀ ਗੱਲ ਕੀਤੀ ਤੁਸੀਂ, ਬਿਲਕੁਲ।
ਤੁਸੀਂ ਆਪ ਸੋਚ ਲਓ, ਉਹ ਕਹਿੰਦਾ ਸਾਰੇ ਦੁਨੀਆਂ ਦੇ ਮੈਂ ਇਲਾਜ ਕਰਦਾ, ਮੈਂ ਆਹ ਕਰ ਦੋ ਨਾ, ਇਹ ਤੋਂ ਆਪਣੀਆਂ ਅੱਖਾਂ ਦਾ ਇਲਾਜ ਹੋਇਆ, ਹੁਣ ਮੈਂ ਕਹਿਣਾ ਨੀ ਚਾਹੁੰਦਾ, ਤੁਹਾਨੂੰ ਪਤਾ ਹੀ ਆ ਕਿੱਦਾਂ ਦੀਆਂ ਵੀ ਅੱਖਾਂ, ਮੈਂ ਜਾ ਕੇ ਕਿਹੜੇ ਹਸਪਤਾਲ ਬੈਠਾ ਜੀ, ਸਰੋਤਿਆਂ ਕੋਲ ਪੁੱਛ ਲਓ।
ਬਿਲਕੁਲ ਬਿਲਕੁਲ ਬੈਨ ਸਾਹਿਬ, ਮੈਂ ਆਵਾਜ਼ ਪਛਾਣ ਲਈ ਤੁਹਾਡੀ, ਧੰਨਵਾਦ ਤੁਹਾਡਾ, ਬਹੁਤ ਬਹੁਤ ਮਿਹਰਬਾਨੀ,
ਥੈਂਕ ਯੂ, ਥੈਂਕ ਯੂ,
ਮਿਹਰਬਾਨੀ। ਨਹੀਂ ਜੀ, ਬਿਲਕੁਲ ਠੀਕ ਆ ਤੁਹਾਡੀ ਗੱਲ। ਇਹ ਦੇਖੋ, ਯੋਗ ਆਪਦੇ ਸਾਂ ਠੀਕ ਆ, ਯੋਗਾ ਬਹੁਤ ਵਧੀਆ। ਮੈਂ ਹੁਣ ਤੁਹਾਨੂੰ ਅੱਜ ਦੱਸਣ ਲੱਗਿਆ, ਮੈਂ ਨਾ ਸੀਰਸ ਆਸਨ 20 ਮਿੰਟ ਕਰ ਲੈਂਦਾ ਸੀ, 20 ਮਿੰਟ ਇੱਕ ਖਾਸ ਇਹ ਸੀ ਜਦੋਂ ਕਰ ਲੈਂਦਾ ਸੀਗਾ ਮੈਂ ਯੋਗਾ, ਜਿਹੜਾ ਚੱਕਰ ਆਸਨ ਹੁੰਦਾ ਪੂਰੇ ਦਾ ਪੂਰਾ। ਹੁਣ ਵੀ ਮੈਂ ਯੋਗਾ ਕਰਦਾ, ਇਹੋ ਜਿਹੀ ਗੱਲ ਨਹੀਂ ਮੈਂ ਨਹੀਂ ਕਰਦਾ, ਪਰ ਮੈਂ ਆਪਦਾ ਸਰੀਰ ਦੇਖ ਕੇ ਢੰਗ ਤਰੀਕੇ ਦੇਖ ਕੇ ਨਾ ਮਾੜਾ ਜਿਹਾ ਆਪਦੀ ਬਾਡੀ ਦੇਖ ਕੇ ਮੋੜਦਾ। ਪਹਿਲਾਂ ਮੈਂ ਨਾ ਜਿਹੜੀ ਲੱਤ ਹੁੰਦੀ ਸੀ ਇਹ ਗਰਦਨ ਦੇ ਉੱਤੋਂ ਦੀ ਮੋੜ ਕੇ ਪਿੱਛੇ ਰੱਖ ਲੈਂਦਾ ਸੀ, ਯੰਗ ਸੀਗਾ ਉਦੋਂ, ਫਲੈਕਸੀਬਿਲਟੀ ਸੀ। ਹੁਣ ਮੈਨੂੰ ਡਰ ਲੱਗਦਾ ਥੋੜ੍ਹੀ ਜਿਹੀ ਲੱਤ ਉੱਤੇ ਜੇ ਗੋਡੇ ਤੋਂ ਕੜੱਕ ਕਰਕੇ ਨਾ ਟੁੱਟ ਜੇ, ਇਸ ਕਰਕੇ ਮੈਂ ਕਹਿੰਦਾ। ਉਹ ਮੈਂ ਜਿਹੜੀ ਤੁਹਾਨੂੰ ਉਦਾਹਰਣ ਦਿੱਤੀ ਆ ਨਾ, ਇਹ ਬਾਬੇ ਦੇ ਕੈਂਪ ਵਾਲੀ, ਉਹ ਮੈਂ ਤੁਹਾਨੂੰ ਉਹਦੇ ਗਵਾਹ ਵੀ ਲਿਆ ਕੇ ਪੇਸ਼ ਕਰ ਦੂੰਗਾ ਜੀ। ਅਤੇ ਇਸ ਕਰਕੇ ਆਪਣੇ ਸਰੀਰ ਮੁਤਾਬਕ ਹੀ ਸਾਰਾ ਕੁਛ ਆ ਜਿਹੜਾ ਉਹ ਕਰਨਾ ਚਾਹੀਦਾ, ਜ਼ਿਆਦਾ ਦੇਸੀ ਪੁਣੇ ਦਾ ਪ੍ਰਚਾਰ ਇਹਨਾਂ ਨਹੀਂ ਕਰਨਾ ਚਾਹੀਦਾ। ਇੱਕ ਹੋਰ ਕਾਲ ਲੈ ਲਈਏ। ਨਿੱਘਾ ਸਵਾਗਤ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਗੱਲ ਹੈ ਜਿਹੜੀ ਆ, ਤੁਸੀਂ ਦੋ ਗੱਲ ਕਰਨੀ, ਇੱਕ ਵਾਰੀ ਇੰਜੈਕਸ਼ਨ ਦੀ ਗੱਲ ਕਰੀ, ਗੋਡੇ ਵਾਲੀ, ਮੈਂ ਵੀ ਕਿਸੇ ਨਾਲ ਕਿਹਾ ਸੀ, ਰੋਪੜ ਵਾਲੇ ਪਾਸੇ ਵੀ ਲਾਉਂਦੇ ਸੀ ਰੋਪੜ।
ਅੱਛਾ ਅੱਛਾ ਅੱਛਾ,
ਜਿਹੜਾ ਰੋਪੜ ਵਾਲੇ ਪਾਸੇ ਲੱਗਦਾ ਸੀ। ਚਲੋ ਐਨੀਵੇਜ਼, ਇੱਕ ਆਪਣੇ ਹੋਰ ਧਾਰਨਾ ਹੈਗੀ ਆ ਜੀ, ਇੱਕ ਆਪਾਂ ਕਾਲੀ ਜੀ ਮਾਚੀ ਡੱਬੀ ਚ ਲਾ ਕੇ ਕਹਿੰਦੇ ਜੇ ਖਾਓ ਤਾਂ ਬੰਦੇ ਦੀਆਂ ਜਿਹੜੀਆਂ ਨਾੜਾਂ,
ਕਾਹਦੀ ਡੱਬੀ,
ਮਾਚੀ ਦੀ ਡੱਬੀ ਸਮਾਨ ਰੱਖਦੇ ਆਪਾਂ ਕਾਲਾ ਆ ਜੀ।
ਅੱਛਾ, ਫੀਮ ਹਾਂਜੀ,
ਕੋਈ ਧਾਰਨਾ ਬਣੀ ਹੋਈ ਹੈ ਵੀ ਜੇ ਆਪਾਂ ਉਹ ਲੋਕੀ ਖਾਓ ਤਾਂ ਜਿਹੜੀਆਂ ਨਾੜੀ ਨੁੜੀਆਂ ਹੱਟਦੀਆਂ ਖੁੱਲ ਜਾਂਦੀਆਂ ਨੇ ਜੀ, ਇਹਦੇ ਬਾਰੇ ਚਾਨਣਾ ਪਾਓ ਜਰਾ ਜੀ।
ਮੈਂ ਕਾਹਦਾ ਚਾਨਣਾ ਪਾਉਣਾ ਜੀ, ਇਹ ਤਾਂ ਆਪਾਂ ਕਾਲੀ ਡੱਬੀ ਵਾਲੇ ਭਾਈ ਨੂੰ ਲਿਆ ਕੇ ਚਾਨਣਾ ਪਵਾਈਏ, ਹਨਾ।
ਤੇ ਉਹ ਬੜਾ ਹਾਸਾ ਆਉਂਦਾ ਜੀ, ਉਹ ਕਹਿੰਦੇ ਖਾਓ ਨਾ ਜੀ, ਇਹ ਹਾਰਟ ਹੂਟ ਦੀ ਪ੍ਰੋਬਲਮ ਸਾਰੀ ਸੈੱਟ ਹੋ ਜਾਂਦੀ ਹੈ, ਬੰਦੇ ਦਾ ਬਲੱਡ ਪ੍ਰੈਸ਼ਰ ਸੈੱਟ, ਤੁਹਾਡੀ ਜਦੋਂ ਬਲੱਡ ਪ੍ਰੈਸ਼ਰ ਵੱਧਦਾ ਤੁਹਾਡੀ ਨਾੜੀ ਬਲੌਕ ਕਲੀਅਰ ਹੋ ਜਾਂਦੀ ਹੈ, ਜਿਵੇਂ ਆਪਾਂ ਕਲੌਕ ਕਲੀਅਰ ਕਰਦੇ ਹਾਂ ਜੀ ਪ੍ਰੈਸ਼ਰ ਮਾਰ ਕੇ, ਤੇ ਉਹ ਲੋਕੀ ਖਾਂਦੇ ਨੇ, ਕਿ ਧਾਰਨਾ ਬਣੀ ਆਪਣੀ ਕਮਿਊਨਿਟੀ 'ਚ ਆਮ ਕਰਕੇ।
ਉਹ ਜੀ ਧਾਰਨਾ ਹੀ ਲੱਗਦੀ ਹੈ ਮੈਨੂੰ ਤਾਂ, ਉਹ ਕੰਟਰੋਲ ਮਤਲਬ ਪਤਾ, ਸਰੋਤੇ ਦੱਸ ਦਿਓ ਤੁਸੀਂ, ਐਂ ਨਾ ਕਰੋ ਹੁਣ 10 ਮਿੰਟ ਹੈਗੇ, ਜੇ ਕੋਈ ਜੇ ਕਿਸੇ ਨੇ ਇਹਦਾ ਇਫੈਕਟ ਫੁਕਟ ਦੇਖਿਆ ਤਾਂ ਦੱਸ ਦਿਓ। ਵੈਸੇ ਦੇਖੋ, ਨਸ਼ਾ ਤਾਂ ਨਸ਼ਾ ਹੀ ਆ, ਨਸ਼ਾ ਤੋਂ ਦੂਰ ਰਹਿਣਾ ਚਾਹੀਦਾ। ਆਪਣੇ ਪੰਜਾਬ 'ਚ ਨਾ ਲੋਕ ਨਸ਼ਾ ਨਹੀਂ ਸੀ ਵਰਦੇ, ਈਵਨ 100 ਸਾਲ ਪਹਿਲਾਂ ਨਾ, ਮੈਨੂੰ ਮੇਰੇ ਫਾਦਰ ਸਾਹਿਬ ਦੱਸਦੇ ਹੁੰਦੇ ਸੀਗੇ, ਕਹਿੰਦੇ ਜਦੋਂ ਮਤਲਬ ਮੇਰੇ ਦਾਦਾ ਜੀ ਦਾ ਟਾਈਮ, ਕਹਿੰਦੇ ਉਸ ਵੇਲੇ ਚਾਹ ਵੀ ਘੱਟ ਪੀਂਦੇ ਹੁੰਦੇ ਸੀ ਲੋਕ, ਕੋਈ ਬੰਦਾ ਚਾਹ ਪੀਂਦਾ ਸੀ ਅਤੇ ਦੁੱਧ ਹੀ ਪੀਂਦੇ ਹੁੰਦੇ ਸੀ। ਨਸ਼ਿਆਂ 'ਤੇ ਪੰਜਾਬ ਤਾਂ ਹੁਣ ਲੱਗਿਆ, ਪਰ ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਵੀ ਜਦੋਂ ਹਾੜੀ ਹੂੜੀ ਵੱਢਦੇ ਸੀ ਨਾ, ਉਦੋਂ ਲੋਕ ਕਿਉਂਕਿ ਕੰਮ ਸਰੀਰ ਤੋਂ ਜ਼ਿਆਦਾ ਲੈਣਾ ਹੁੰਦਾ ਸੀ, ਇਸ ਕਰਕੇ ਥੋੜ੍ਹੀ ਜਿਹੀ ਫੀਮ ਫੂਮ ਉਦੋਂ ਖਾ ਲੈਂਦੇ ਹੁੰਦੇ ਸੀ। ਪਰ ਜਿਹੜਾ ਬੰਦਾ ਉਹ ਫੀਮ ਦਾ ਆਦੀ ਬਣ ਜਾਂਦਾ ਸੀ, ਉਹਨੂੰ ਛੱਡਣੀ ਬੜੀ ਔਖੀ ਸੀ। ਪਰ ਆਮ ਜਿਹੜੇ ਲੋਕ ਕੰਮ ਕਰਦੇ ਸੀ, ਉਹ ਹਾੜੀ ਹੂੜੀ ਵੇਲੇ ਜ਼ਿਆਦਾ ਕੰਮ ਕਰਨਾ ਪੈਂਦਾ ਸੀ, ਜਦੋਂ ਖਾ ਖੂ ਲੈਂਦੇ ਮਗਰੋਂ ਛੱਡ ਛੁੱਟ ਦਿੰਦੇ ਸੀ ਈਜ਼ੀਲੀ। ਚਲੋ ਅੱਜ ਹੀ ਨਹੀਂ, ਇੰਨੀ ਤਾਂ ਨਹੀਂ ਵਡਿਆਈ ਕਰਨੀ ਚਾਹੀਦੀ ਉਹਦੀ, ਪਰ ਇਹ ਆ ਵੀ ਨਸ਼ਾ ਤਾਂ ਮਾੜਾ ਹੀ ਮਾੜਾ ਜੀ।
ਪਰ ਤੁਸੀਂ ਬੜਾ ਦੱਸਦਾ ਵੀ ਲੋਕੀ ਕਰਦੇ ਨੇ, ਉਹਦੇ ਹੁਣ ਕਈ ਅੱਗੇ ਲੋਕੀ ਆਪਣੀ ਰਿਸਰਚ ਕਰ ਲੈਂਦੇ ਨੇ, ਇਹਦਾ ਆਹ ਫਾਇਦਾ ਨੁਕਸਾਨ ਹੈ ਜੀ।
ਨਹੀਂ, ਨਸ਼ਾ ਤਾਂ ਮਾੜਾ ਹੀ ਮਾੜਾ, ਸਰੀਰ ਫਲੈਰੀ ਵਾਲੀ। ਦੇਖੋ ਆਪਣੇ ਪਿੰਡਾਂ 'ਚ ਇੱਕ ਬੜੀ 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 ਗੱਲ ਮਸ਼ਹੂਰ ਹੋਈ ਹੋਈ, ਦੇਖੋ ਜੀ ਮੱਛੀ ਖਾ ਕੇ ਦੁੱਧ ਨਹੀਂ ਪੀਣਾ ਚਾਹੀਦਾ, ਹੁਣ ਮੈਨੂੰ ਹੈ ਨਾ ਕਹਿੰਦੇ ਆ ਨਾ।
ਹਾਂਜੀ
ਤੇ ਇਹ ਹੁਣ ਜਿਹੜੇ ਤਾਂ ਹੁਣ ਦੋਸਤ ਮਿੱਤਰ ਇੱਥੇ ਪਾਰਟੀਆਂ 'ਚ ਬੈਠੇ ਪੈਗ ਸ਼ੱਗ ਲਾ ਲੈਂਦੇ ਨੇ ਉਹ ਤਾਂ ਠੀਕ ਹੈ, ਹੁਣ ਮੇਰੇ ਵਰਗੇ ਬੰਦੇ ਮਾੜੀ ਮੋਟੀ ਮੱਛੀ ਖਾ ਕੇ ਰਾਤ ਨੂੰ ਦੁੱਧ ਪੀ ਕੇ ਹੀ ਪੈਂਦੇ ਨੇ, ਸਾਨੂੰ ਤਾਂ ਫਲਵੈਰ ਕੱਲ੍ਹ ਨੂੰ ਹੋ ਜੇ ਤਾਂ ਫਿਰ ਤੁਸੀਂ ਆਏ ਨਾ ਕਹਿ ਦੇ ਵੀ ਦੇਖਿਆ ਰੇਡੀਓ 'ਤੇ ਰੌਲਾ ਪਾਈ ਜਾਂਦਾ ਸੀ, ਹੋ ਗਈ ਨਾ ਫਲੈਰੀ, ਮੂੰਹ ਚਿੱਟਾ ਜਿਹਾ ਹੋ ਗਿਆ। ਪਰ ਅੱਜ ਤੱਕ ਮੱਛੀ ਵੀ ਖਾਧੀ ਹੈ ਅਤੇ ਨਾਲ ਦੁੱਧ ਵੀ ਪੀਤਾ ਜੀ, ਸਾਨੂੰ ਤਾਂ ਕੁਛ ਹੋਇਆ ਨਹੀਂ। ਹੋ ਜੇ ਉਹ ਗੱਲ ਵੱਖਰੀ ਆ, ਕੱਲ੍ਹ ਨੂੰ ਕਿਸੇ ਹੋਰ ਕਾਰਨ ਕਰਕੇ ਹੋ ਜੇ, ਪਰ ਆਹ ਹੁਣ 55 ਸਾਲ ਦੇ ਹੋ ਗਏ ਜੀ, ਅੱਜ ਤਾਈਂ ਤਾਂ ਹੋਇਆ ਨੀਗਾ, ਇਸ ਕਰਕੇ ਉਹ ਵਹਿਮ ਹੀ ਆ ਨੇਰਾ। ਨੈਕਸਟ ਕਾਲ, ਹਾਂਜੀ ਕਰ ਲਓ
ਜੌਂਡਸ ਹੁੰਦਾ ਜੀ, ਆਪਾਂ ਇੰਡੀਆ ਜਾਂਦੇ ਆਪਾਂ ਧਾਗਾ ਤਬੀਤ ਪਾਣੀ ਪੂਣੀ ਪਿਲਾ ਕੇ ਕਰਾਉਂਦੇ ਨੇ ਜੀ, ਉਹ ਮੈਨੂੰ ਇੱਥੇ ਕੇ ਪਤਾ ਲੱਗਿਆ ਜੀ, ਉਹ ਤੁਹਾਡਾ ਲੀਵਰ ਐਕਸਟਰਾ ਮਤਲਬ ਜੌਂਡਸ ਬਿਲਡ ਕਰਨ ਲੱਗ ਜਾਂਦਾ, ਜਦੋਂ ਆਪਾਂ ਕੁਛ ਦੇਰ ਬਾਅਦ ਆਪਾਂ ਕੁਛ ਖਾਈਏ ਪੀਏ ਨਾ, ਜਾਂ ਆਪਾਂ ਜੋ ਵੀ ਖਾਈਏ ਥੋੜਾ ਖਾਈਏ, ਉਹ ਆਪੇ ਠੀਕ ਹੋ ਜਾਂਦਾ। ਉਹ ਮੇਰੇ ਮਿੱਤਰ ਨੂੰ ਹੋ ਗਿਆ ਸੀ, ਹੋਸਪਿਟਲ ਚਲੇ ਗਏ, ਤੁਸੀਂ ਜਾਣਦੇ ਵੀ ਉਹਨਾਂ ਨੂੰ ਤੇ ਮੈਂ ਨਾਮ ਨੀ ਲੈਣਾ, ਉਹ ਅਸੀਂ ਚਲੇ ਗਏ ਆਪਣਾ ਮਿਲਟਨ ਚਲੇ ਗਏ, ਉਹਨਾਂ ਨੇ ਸਾਨੂੰ 4-5 ਦਿਨ ਰੱਖਿਆ, 4-5 ਦਿਨ ਆਪਣਾ ਠੀਕ ਹੋ ਗਿਆ,
ਬ੍ਰੇਕ ਲੈ ਲਈਏ ਛੋਟੀ ਜੀ, ਬ੍ਰੇਕ ਤੋਂ ਬਾਅਦ ਗੱਲ ਕਰਦੇ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400 9054531400
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 Mississauga ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ, ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9057990045 ਟੌਪ ਚੁਆਇਸ ਇਲੈਕਟ੍ਰੋਨਿਕ।
ਇੱਕ ਵਾਰ ਫਿਰ ਨਿੱਘਾ ਸਵਾਗਤ ਦੋਸਤੋ। ਕੋਈ ਪਾਰਟੀ ਹੈ, ਵਿਆਹ ਸ਼ਾਦੀ ਦਾ ਮੌਕਾ, ਤੇ ਫਿਰ ਸਪਰੈਂਜ਼ਾ ਬੈਂਕਟ ਹਾਲ ਦਾ ਨੰਬਰ ਨੋਟ ਕਰ ਲਓ ਤੁਸੀਂ। ਬਹੁਤ ਸੋਹਣਾ ਬੈਂਕਟ ਹਾਲ ਹੈ ਜੀ, ਖਾਣਾ ਬੜਾ ਵਧੀਆ ਬਣਾਉਂਦੇ ਨੇ, ਖੁੱਲ੍ਹਾ ਡੁੱਲਾ ਮਾਹੌਲ ਹੈ ਜੀ, ਖੁੱਲ੍ਹੇ ਹਾਲ ਨੇ। 905-915-8484 ਤੇ ਤੁਸੀਂ ਕਾਲ ਕਰਕੇ ਤੇ ਜਾਣਕਾਰੀ ਲੈ ਲਿਓ, ਹਾਲ ਵਗੈਰਾ ਬੁੱਕ ਕਰਨਾ ਤੁਸੀਂ। ਰੀਅਲ ਸਟੇਟ ਦੀ ਕਲੋਜ਼ਿੰਗ ਆਈ ਹੋਈ ਹੈ ਤੇ ਤੁਹਾਨੂੰ ਇਹੋ ਜਿਹਾ ਵਕੀਲ ਚਾਹੀਦਾ ਮਾਹਰ ਜਿਹੜਾ ਤੁਹਾਨੂੰ ਕੋਈ ਵੀ ਦਿੱਕਤ ਨਾ ਆਉਣ ਦੇਵੇ, ਫਿਰ ਤੁਸੀਂ ਜੀ ਆਸਰਾ ਲਾਇਰਜ਼ ਵਾਲੇ ਨਾਲ ਸੰਪਰਕ ਕਰ ਲਿਓ। ਬ੍ਰੈਮਲੀ ਤੇ ਕੁਈਨ ਦੇ ਇੰਟਰਸੈਕਸ਼ਨ ਤੇ ਨੇ, ਅਮਨਦੀਪ ਕਪਲਾ ਬੜੇ ਮਾਹਰ ਵਕੀਲ ਨੇ ਜੀ। ਕਈ ਵਾਰ ਤਾਂ ਐਂ ਹੁੰਦਾ ਬਈ ਜੇ ਕਿਤੇ ਆਪਾਂ ਅਣਜਾਣ ਨਵੇਂ ਵਕੀਲ ਤੋਂ ਆਪਾਂ ਕਲੋਜ਼ਿੰਗ ਕਰਾ ਲਈਏ ਤੇ ਬਿਜਲੀ ਵਾਲੇ ਬਿੱਲ ਕਲੋਜ਼ਿੰਗ ਤੋਂ 3 ਮਹੀਨੇ ਬਾਅਦ ਵੀ ਪੁਰਾਣੇ ਲੈਂਡਲੋਰਡ ਨੂੰ ਆਏ ਹੁੰਦੇ, ਇਹੋ ਜੀ ਕੋਈ ਗੱਲ ਨਹੀਂ ਜੀ। ਬੜੇ ਸੋਹਣੇ ਤਰੀਕੇ ਨਾਲ ਟੇਕ ਕੇਅਰ ਕਰਦੇ ਨੇ ਕਲੋਜ਼ਿੰਗ ਪ੍ਰੋਸੈਸ ਦੀ, ਇਹ ਉੱਤੋਂ ਦੇਖਣ ਨੂੰ ਸੌਖਾ ਜਿਹਾ ਲੱਗਦਾ ਪ੍ਰੋਸੈਸ, ਪਰ ਜਦੋਂ ਕਲੋਜ਼ਿੰਗ ਹੁੰਦੀ ਹੈ ਉਦੋਂ ਪਤਾ ਲੱਗਦਾ ਮਾੜਾ ਮੋਟਾ ਵਕੀਲ ਤੋਂ ਫਰਕ ਰਿਹਾ ਜੇ ਤਾਂ ਕਾਫੀ ਮਤਲਬ ਪ੍ਰੋਬਲਮ ਆ ਸਕਦੀ ਆ। 905-456-2020 ਆਸਰਾ ਲਾਇਰਜ਼ ਵਾਲਿਆਂ ਦਾ ਨੰਬਰ ਹੈਗਾ। ਇੱਕ ਕਾਲਰ ਸਾਡੇ ਨਾਲ ਨੇ, ਹਾਂਜੀ ਕੀ ਕਹਿਣਾ ਚਾਹੁੰਦੇ ਹੋ?
ਹਾਂਜੀ ਸਤਿ ਸ਼੍ਰੀ ਅਕਾਲ ਬਰਾੜ ਜੀ।
ਸਤਿ ਸ਼੍ਰੀ ਅਕਾਲ ਜੀ।
ਆਹ ਕਾਲੀ ਜੀ ਚੀਜ਼ ਦੀ ਗੱਲ ਹੁੰਦੀ ਸੀ ਜੀ, ਉਹ ਜਿਹਨੂੰ ਨਾਲੀ ਕਹਿੰਦੇ ਆਪਣੇ ਪੰਜਾਬੀ ਚ।
ਹਾਂਜੀ।
ਉਹ ਮੈਂ ਬਾਬੇ ਬਕਾਲੇ ITI ਕਰਦਾ ਹੁੰਦਾ ਸੀ ਜੀ, ਸਾਡੇ ਪਿੱਛੇ ਨਿਹੰਗਾਂ ਦਾ ਡੇਰਾ ਹੁੰਦਾ ਸੀਗਾ, ਤੇ ਅਸੀਂ ਅਕਸਰ ਉੱਥੇ ਸ਼ਰਦਾਈ ਤੇ ਸੁੱਖਾ ਸੁੱਖਾ ਜਾਣ ਤੋਂ ਸ਼ਰਦਾਈ ਪੀ ਜਾਈਦਾ ਜੀ। ਉਹ ਕਈ ਵਾਰੀ ਸੁੱਖਾ ਵੀ ਨਾਲ ਲਵਾ ਆਉਂਦੇ ਸੀ ਥੋੜਾ ਬਹੁਤਾ। ਤਾਂ ਉਹ ਮੇਰੀ ਇੱਕ ਵਾਰੀ ਦਾੜ ਦੁਖੇ ਜੀ ਬੜੀ, ਮੇਰਾ ਮੂੰਹ ਸੁੱਜਿਆ ਪਿਆ, ਉਹ ਪਤਾ ਨੀ ਚੌਲ ਚੂਲ ਖਾ ਕੇ ਬਾਏ ਹੋ ਗਈ। ਤਾਂ ਨਿਹੰਗ ਸਿੰਘ ਆਇਆ ਮੈਨੂੰ ਕਹਿੰਦਾ, ਸਿੰਘਾ ਕੀ ਹੋਇਆ ਤੇਰੇ, ਮੈਂ ਏਦਾਂ ਹੱਥ ਰੱਖਿਆ ਤੇਰਾ ਮੂੰਹ ਸੁੱਜਿਆ। ਮੈਂ ਕਿਹਾ ਬਾਬਾ ਜੀ ਆ ਦਾੜ ਦੌੜੀ ਆ। ਉਹਨੇ ਫਟਾਫਟ ਆਪਣੀ ਜੀ ਉਹ ਚੋਲੇ ਦੇ ਥੱਲਿਓ ਗਾਤਰੇ ਦੇ ਕੋਲੋਂ ਕੱਢਿਆ ਚੀਨ ਦਾ ਗੋਲਾ ਜਿਹੜਾ 100 ਗ੍ਰਾਮ ਦਾ ਹੋਣਾ, ਉਹ ਚੋਂ ਮੈਨੂੰ ਲਾ ਕੇ ਤੋਲਾ ਜਿੰਨੀ ਕਹਿੰਦੇ ਆ ਤੇ ਦੇਤੀ। ਕਹਿੰਦਾ ਆਲਾ ਇੱਕ ਵਾਰੀ ਹੁਣ ਰੱਖ ਲਾ, ਇੱਕ ਵਾਰੀ ਕਹਿੰਦਾ ਬਸ ਫਿਕਰ ਨਾ ਕਰ, ਕੋਈ ਤੇਰੇ ਲਾਗੇ ਨੀ ਆਉਂਦੀ ਹੈ ਕੋਈ ਵੀ ਚੀਜ਼, ਹੈ ਨਾ। ਤਾਂ ਉਹ ਮੈਂ ਕਿਹਾ ਜੀ ਬਾਬਾ ਜੀ ਜਦੋਂ ਮੈਂ ਕੋਈ ਨੀ ਲਾ ਲੂੰਗਾ। ਕਹਿੰਦਾ ਨਾ 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 ਇੱਕ ਥੋੜੀ ਜਿਹੀ ਮੇਰੇ ਸਾਹਮਣੇ ਲਾ। ਉਹ ਸੋਹਣ ਉਹਨੇ ਮੇਰੇ ਦਾੜ 'ਚ ਰੱਖਤੀ, ਮੋਮਜਾਮੇ ਜੇ ਚਲ ਭੇਟ ਕੇ ਦੇਤੀ, ਉਹ ਮੈਂ ਅਗਾਂਹ ਆਪਣੇ ਫਰੈਂਡ ਨੂੰ ਦੇਤੀ। ਉਹ ਏਦਾਂ ਦਾ ਜੀ ਨਾਗਨੀ ਦਾ ਜਿਹੜਾ ਕੰਮ ਹੈਗਾ।
ਧੰਨਵਾਦ ਜੀ, ਧੰਨਵਾਦ। ਅਸੀਂ ਸਟਰੋਂਗਲੀ ਵਿਰੋਧ ਕਰਦੇ ਹਾਂ ਜੀ ਇਹਨਾਂ ਗੱਲਾਂ ਦਾ, ਬਈ ਕਿਸੇ ਨਸ਼ੇ ਵਾਲੀ ਚੀਜ਼ ਦੇ ਨਾਲ ਬੰਦੇ ਦਾ ਸਰੀਰ ਆ ਜਿਹੜਾ ਉਹ ਠੀਕ ਹੋ ਜਾਂਦਾ ਹੁੰਦਾ, ਇਹ ਸੁਣੀਆਂ ਸੁਣਾਈਆਂ ਗੱਲਾਂ ਨੇ। ਹਾਂ, ਜਿਹੜੀ ਚੀਜ਼ ਦੇ ਵਿੱਚ ਪੇਨ ਕਿਲਰ ਹੋਊਗਾ ਉਹ ਕਿਤੇ ਵੀ ਹੋਵੇ ਉਹਦੇ ਨਾਲ ਪੇਨ ਰਿਲੀਫ ਟੈਂਪਰੇਰੀ ਹੋਊਗਾ। ਇਹਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਜਿਹੜੇ ਵਿਗਿਆਨਕ ਢੰਗ ਤਰੀਕੇ ਆ ਉਹ ਛੱਡ ਦਿਓ, ਜੇ ਕਿਤੇ ਪ੍ਰੋਬਲਮ ਆਉਂਦੀ ਤਾਂ ਬਹੁਤ ਜ਼ਿਆਦਾ ਘਾਟੇ ਦੇ ਵਿੱਚ ਰਹੋਗੇ। ਇਸ ਕਰਕੇ ਨਸ਼ਿਆਂ 'ਤੇ ਤਾਂ ਬਿਲਕੁਲ ਰਿਲਾਈ ਨਹੀਂ ਕਰਨਾ ਚਾਹੀਦਾ। ਆਪਣੇ ਸਰੀਰ ਨੂੰ ਤੰਦਰੁਸਤ ਰੱਖੋ, ਜੇ ਤੁਹਾਡਾ ਸਰੀਰ ਠੀਕ ਹੈ, ਮਨ ਠੀਕ ਹੈ, ਵੱਧ ਵੀ ਕੰਮ ਕਰ ਲਓ, ਥਕਾਵਟ ਆ, ਮੈਂ ਤੁਹਾਨੂੰ ਦੱਸਦਾ ਬਾਡੀ ਦੇ ਵਿੱਚ ਕਿਤੇ ਵੀ ਸੱਟ ਵੀ ਲੱਗ ਜੇ ਨਾ, ਆਪਣੀ ਬਾਡੀ ਇੰਨਾ ਸਿਸਟਮ ਮਕੈਨਿਜ਼ਮ ਤਕੜਾ, ਆਪਣੀ ਬਾਡੀ ਦੇ ਵਿੱਚ ਹੀ ਇਹੋ ਜਿਹੇ ਕੈਮੀਕਲ ਜਨਰੇਟ ਹੋ ਜਾਂਦੇ ਨੇ ਪੇਨ ਕਿਲਰਸ, ਅਤੇ ਉਹ ਕੁਛ ਦੇਰ ਬਾਅਦ ਤੁਹਾਨੂੰ ਆਰਾਮ ਆਉਣ ਲੱਗ ਜਾਂਦਾ। ਬਾਕੀ ਜੀ 911 ਹੈਗੀ ਆ, ਹੋਸਪਿਟਲ ਹੈਗੇ ਨੇ, ਅਰਜੈਂਟ ਕੇਅਰ ਸੈਂਟਰ ਹੈਗੇ ਨੇ, ਅਤੇ ਉੱਥੇ ਜਾਣਾ ਚਾਹੀਦਾ ਸਾਨੂੰ। ਮੈਂ ਤੁਹਾਨੂੰ ਹੁਣ ਦੇਸੀ ਫੁੰਡੇ ਵਾਲੀ ਇੱਕ ਹੋਰ ਗੱਲ ਦੱਸਦਾ, ਇਹ ਵੀ ਬਹੁਤ ਸਾਲਾਂ ਦੀ ਗੱਲ ਆ, ਸ਼ਾਇਦ 88-89 ਦੀ ਗੱਲ ਹੋਊਗੀ। ਸਾਡੀ ਕਿਤੇ ਨਾ ਇਕੱਠੇ ਮੀਟਿੰਗ ਸੀਗੀ, ਸਕੂਲਿੰਗ ਸੀਗੀ ਸਾਡੇ, ਅਤੇ ਉਹ ਸੀ ਕਿਤੇ ਇੱਧਰ ਅੰਮ੍ਰਿਤਸਰ ਦੇ ਕੋਲੇ ਅੱਗੇ ਅਜਨਾਲਾ ਤਹਿਸੀਲ ਦੇ ਵਿੱਚ, ਉਹ ਜਿੱਥੇ ਅਸੀਂ ਸੀਗੇ ਕਿਤੇ ਉਹ ਭਾਜੀਆਂ ਦਾ ਕਿਨੂਆਂ ਦਾ ਬਾਗ ਸੀਗਾ। ਹੁਣ ਸਾਡੇ ਮਾਲਵੇ ਦੇ 'ਚ ਕਿਨੂਆਂ ਦੇ ਬਾਗ ਨਹੀਂ ਸੀ ਹੁੰਦੇ, ਅਤੇ ਉਹ ਇੱਕ ਸਾਡੇ 'ਚ ਭਾਈ ਸੀਗਾ ਵੀਰ ਸਾਡਾ, ਉਹਨੂੰ ਨਾ ਵਿਟਾਮਿਨ ਸੀ ਬੜਾ ਚੰਗਾ ਲੱਗਦਾ ਹੁੰਦਾ ਸੀਗਾ। ਹੁਣ ਉਹ ਕਿਨੂਆਂ ਦਾ ਬਾਗ ਸੀਗਾ, ਉਹ ਸਵੇਰੇ ਉੱਠ ਕੇ ਬਾਕੀ ਇਹਨਾਂ ਦੇ ਚਾਹ ਪੀਣੀ, ਦੋ ਤਿੰਨ ਦਿਨ ਉਹਨੇ 3-4 ਕਿਨੂ ਖਾ ਲੈਣੇ, ਦੁਪਹਿਰੇ ਫੇਰ ਖਾ ਲੈਣੇ, ਬਸ ਤੀਜਾ ਦਿਨ ਅਜੇ ਚੜ੍ਹਿਆ ਨਹੀਂ ਸੀ ਅਤੇ ਉਹਦਾ ਉਹੋ ਜਿਹਾ ਬੁਰਾ ਹਾਲ ਹੋਇਆ ਸੀ, ਨਾ ਹੀ ਉਹਨਾਂ ਦਾ ਵਿਟਾਮਿਨ ਸੀ ਧਰ ਲਿਆ ਜੀ। ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਟੋਇਲਟ ਸੀਟਸ ਹੈਗੀਆਂ ਨੇ ਸਾਰੇ ਘਰਾਂ ਦੇ ਵਿੱਚ, ਉਸ ਵੇਲੇ ਟੋਇਲਟ ਸੀਟਸ ਨਹੀਂ ਸੀ ਹੁੰਦੀਆਂ ਇਸ ਤਰ੍ਹਾਂ, ਅਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕੀ ਹਾਲ ਹੋਇਆ ਹੋਊਗਾ। ਸਿਰਫ ਵਿਟਾਮਿਨ ਸੀ ਕਿਨੂਆਂ 'ਚੋਂ ਮਿਲਦਾ ਇਹ ਸੋਚ ਕੇ, ਜ਼ਿਆਦਾ ਦੇਸੀ ਪੁਣਾ ਲਓ ਜੀ, ਫਿਰ ਵਿਟਾਮਿਨ ਸੀ ਦੀ ਘਾਟ ਆ, ਕਿਨੂ ਖਾ ਕੇ ਪੂਰੀ ਕਰ ਲਓ। ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਇੱਕ ਸਵੇਰੇ ਇੰਡੀਕੇਸ਼ਨ ਦੇ ਕੇ ਗਿਆ ਵੀ ਨਿੰਬੂ ਬੜੇ ਵਧੀਆ ਹੁੰਦੇ ਨੇ, ਸਕੰਜਵੀ ਬੜੀ ਵਧੀਆ ਹੁੰਦੀ ਹੈ, ਪਰ ਜੇ ਤੁਸੀਂ 3 ਗਲਾਸ ਸਕੰਜਵੀ ਦੇ ਨਿੰਬੂ ਦੇ ਸਵੇਰੇ ਉੱਠ ਕੇ ਪੀ ਲਓਗੇ, ਹੋ ਸਕਦਾ ਕਿਤੇ ਪ੍ਰੋਬਲਮ ਆ ਜੇ। ਔਲੇ ਬਹੁਤ ਵਧੀਆ ਹੁੰਦੇ ਆ, ਵਿਟਾਮਿਨ ਸੀ ਮਿਲਦਾ, ਪਰ ਜੇ ਤੁਸੀਂ ਜਿਹੜੇ ਅਸੈਂਸ਼ੀਅਲ ਐਲੀਮੈਂਟਸ ਆ ਹੋਰ ਲੈਣ ਦੀ ਬਜਾਏ ਔਲੇ ਹੀ ਖਾ ਲਓਗੇ ਸਵੇਰ ਦੇ ਉੱਠ ਕੇ, ਕੱਚੇ ਔਲੇ ਦੇ ਕੀ ਹਾਲ ਹੋਊਗਾ। ਇਸੇ ਤਰ੍ਹਾਂ ਹੀ ਮੈਂ ਅਦਰਕ ਦੀ ਗੱਲ ਕੀਤੀ, ਇਸੇ ਤਰ੍ਹਾਂ ਲਸਣ ਦੀ ਗੱਲ ਕੀਤੀ, ਸਾਰੀਆਂ ਚੀਜ਼ਾਂ ਚੰਗੀਆਂ ਨੇ ਪਰ ਲਿਮਿਟਡ ਕੁਆਂਟੀ ਦੇ ਵਿੱਚ। ਕਾਲਰ ਸਾਡੇ ਨਾਲ ਨੇ ਪਰ ਸਮਾਂ ਹੋ ਗਿਆ ਜੀ, ਕੱਲ੍ਹ ਨੂੰ ਫਿਰ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਬਾਅਦ 'ਚ ਗੱਲਬਾਤ ਕਰਨੀ ਹੈ, ਮੇਰਾ ਨੰਬਰ 647-384-36 ਹੈ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
ब्रैम्पटन ट्रांजिट में सफर करने वालों के लिए एक जरूरी ऐलान, ब्रैम्पटन ट्रांजिट अपने रूट्स और स्केड्यूल्स में कुछ चेंजेस ला रहा है ताकि आपकी बेहतर खिदमत की जा सके। इन चेंजेस को आप महसूस करेंगे ट्यूसडे सितंबर 6 से, ताकि स्कूल शुरू होने से पहले आपको तमाम मालूमात दी जा सके। ज्यादा जानकारी के लिए विजिट कीजिए brampton transit.com या लाइव एजेंट से बात करने के लिए कॉल करें 9058742999 या हमें फॉलो करें ट्विटर, फेसबुक और इंस्टाग्राम पे @brampton transit फॉर for updates.
The most glorious, the most exciting, the most star-studded evening is returning for its 8th edition. Hum Awards once again in Canada on 24th September 2022, First Ontario Centre. To book your tickets, log on to www.ticketmaster.ca. For Canadian sponsorship, please call 905-849-5551 or log on to humawards.ca.
East or West End mein,
बेस्ट चॉइस टैक्सी और स्कारबरो सिटी कैब अब बन गई है एक लार्जर टैक्सी कंपनी टोरंटो वन टैक्सी, जो ऑफर करते हैं कैश कॉल्स, कॉर्पोरेट अकाउंट्स, अ लार्ज टीटीसी कॉन्ट्रैक्ट फॉर सिटी वाइड सेडान टैक्सी वर्क एंड स्टिकर्स फॉर एयरपोर्ट पिकअप ड्यूरिंग पीक टाइम। टैक्सी ओनर्स और ऑपरेटर्स के लिए इनके पास है मुस्तकम आमदनी बनाने का शानदार मौका। सिर्फ इस महीने सितंबर 10 तक ब्रोकरेज ड्यूज में जबरदस्त डिस्काउंट हासिल करें। कॉल 416-252-7777।
रेडियो 770 AM एंड ई आवाज टीवी सुपर एशिया होलसेलर्स के साथ मिलकर पाकिस्तान के सैलाब जदगान के लिए नॉन पेरिशेबल फूड आइटम्स जमा कर रहे हैं। इस नेक मकसद में आपसे इल्तिजा और दरख्वास्त है कि आप भी दिल खोलकर ईमेल ट्रांसफर info@superasia.ca पर करें।
यूके, स्विट्जरलैंड अते इटली तो बाद खालिस्तान रेफरेंडम दियां वोटां दा अगला पड़ा कैनेडा। कैनेडा विच खालिस्तान दियां वोटां दा पहला सेंटर ब्रैम्पटन विच लगेगा। ब्रैम्पटन विच खालिस्तान दियां वोटां 18 सितंबर दिन ऐतवार नूं गौर रोड ते स्थित गौर मैडोज